गुरु नानक पाद पंकज बंदन पाद सिमरो अंगद दुख निकंद गुर अमरदास हृदय नित त्यावो हृदय श्री गुरु रामदास गुण गुरु अर्जन बेघनन के नासक बेघनन के हर गोबिंद शुभ मत पर का श्री हर राय नमो कर जोरी नमो कर जोरी श्री हर कृष्ण मनाऊ बहु तेग बहादुर परम कृपाला वाहिगुरु परम कृपाला श्री गुरु गोबिंद सिंह बिसाला तरो तरा पर पुन पुन सीसा पुन पुन बंदो बार बार जगदीश एकंकार सतगुरु तेह प्रसाद सच होए वाहे गुरु जी की फतेह बेगन बिनासन वाहे गुरु जी की फतेह बेघन बिनाशन सोए
दोहेरा दोनों दीर्घ सूर में अपर संग समुदाय चले लरन के हेत को जहरन खेत बनाए
वाहे गुरु जी का खालसा वाहे गुरु जी की फतेह परम सत्कार योग सम्मान योग गुरु का खास रूप गुरु खालसा साध संगत वड्डे भाग हन चवर छतर तखत दे मालक सतगुरु धन धन श्री गुरु ग्रंथ साहिब जी महाराज जी दे पवित्र चरणां च साहिब नौवें पातशाह धन धन श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान ते संध्या वेले दे समय सजे हुए दीवाना विच हाजरियां भर के नेता प्रति जुड़ के सतगुरां दा पावन इतिहास आप जी सरवण कर रहे कलगीधर पातशाह जी महाराज श्री गुरु गोबिंद सिंह साहिब जी ने जदों वेख्या है कि पहाड़ी राजे मस्त हाथी नूं लै के आ रहे ने लोहगढ़ किले ते हमला करन लई सतगुरां ने अपने सिंघां वल दृष्टि मारी सतगुरां दे जिहड़े 25 सिंह हर वेले महाराज जी दे पलंगे दे कोल पहरे ते रहिंदे सन उन्हां 25 सिंघां वल सतगुरां ने निगाह कीती है 25 कोजे बलवान ने कोजे सूरमे ने उन्हां विचों भाई बचित्र सिंह नूं महाराज जी ने सद के हुक्म कीता बचित्र सिंह उधरों झूलदा होया मस्त हाथी आ रहा इधरों गुरु साहब दा शेर बन के तुस हाथी ते हमला कर भाई बचित्र सिंह ने आख्या महाराज सच्चे पातशाह तुहाडी कृपा बल चाहीदा है ਤੁਹਾਡੇ ਬਲ ਦੇ ਨਾਲ ਇਹ ਹਾਥੀ ਤਾਂ ਕੀ ਮਾਇਨੇ ਰੱਖਦਾ, ਮੈਂ ਸਵਰਗਪੁਰੀ ਦਾ ਜਿਹੜਾ ਐਰਾਵਤ ਹਾਥੀ ਆ ਉਹਨੂੰ ਵੀ ਮਾਰ ਮੁਕਾਵਾਂ। ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਖਜ਼ਾਨੇ ਚੋਂ ਦੋ ਨੇਜੇ ਮੰਗਵਾਏ ਨੇ, ਬੜੇ ਕੀਮਤੀ ਬਣੇ ਹੋਏ, 17,000 ਰੁਪਇਆ ਲਾਗਤ ਉਸ ਸਮੇਂ ਉਹਨਾਂ ਨੇਜਿਆਂ ਤੇ ਲੱਗੀ ਸੀ। ਫੌਲਾਦ ਦੇ ਬਣੇ ਹੋਏ ਲੋਹੇ ਨੂੰ ਵੀ ਚੀਰ ਕੇ ਨਿਕਲ ਜਾਣ ਵਾਲੇ ਨੇ। ਉਹਨਾਂ ਵਿੱਚੋਂ ਇੱਕ ਨੇਜਾ ਮਹਾਰਾਜ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਦਿੱਤਾ ਹੈ। ਉਰਦਾ ਵੀ ਦੱਸਿਆ ਕਿ ਕਿਸ ਤਰੀਕੇ ਨਾਲ ਤੂੰ ਹਾਥੀ ਦਾ ਸ਼ਿਕਾਰ ਕਰਨਾ, ਹਾਥੀ ਨੂੰ ਮਾਰਨਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਕੇ ਭਾਈ ਬਚਿੱਤਰ ਸਿੰਘ ਜੀ ਗੁਰੂ ਦਾ ਥਾਪੜਾ ਲੈ ਕੇ 4 ਪ੍ਰਕਰਮਾਂ ਸਤਿਗੁਰਾਂ ਦੀਆਂ ਕਰਕੇ ਲੋਹਗੜ੍ਹ ਕਿਲ੍ਹੇ ਵੱਲ ਚਲੇ ਗਏ ਨੇ। ਉਧਰੋਂ ਰਾਜਾ ਕੇਸਰੀ ਚੰਦ ਬੜੀ ਵੱਡੀ ਫੌਜ 1,57,000 ਫੌਜ ਲੈ ਕੇ ਆਪਣੇ ਨਾਲ ਆ ਰਿਹਾ ਹੈ। ਉੱਚੇ ਦਮਦਮੇ ਤੇ ਸਤਿਗੁਰੂ ਜੀ ਬੈਠੇ ਸਨ। ਭਾਈ ਆਲਮ ਸਿੰਘ ਜੀ ਕਹਿਣ ਲੱਗੇ, ਮਹਾਰਾਜ ਜੇ ਕੇਸਰੀ ਚੰਦ ਰਾਜਾ ਮਾਰਿਆ ਜਾਏ ਤੇ ਸਾਰੇ ਪਹਾੜੀ ਰਾਜਿਆਂ ਦੀ ਲੱਕ ਟੁੱਟ ਜਾਏਗੀ। ਮਹਾਰਾਜ ਜੀ ਕਹਿੰਦੇ, ਤਾਂ ਬੜੀ ਵਧੀਆ ਗੱਲ ਕਹੀ ਹੈ। ਹੈ ਕੋਈ ਸਿੰਘ ਜਿਵੇਂ ਬਚਿੱਤਰ ਸਿੰਘ ਹਾਥੀ ਨੂੰ ਮਾਰਨ ਵਾਸਤੇ ਗਿਆ, ਇਸੇ ਤਰ੍ਹਾਂ ਕੋਈ ਸਿੰਘ ਜਾਵੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆ ਕੇ ਸਾਡੇ ਚਰਨਾਂ ਚ ਰੱਖੇ। ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਉਹਦੇ ਸਿੰਘ ਜੀ ਉੱਠੇ ਨੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਕੱਲਾ ਕੇਸਰੀ ਚੰਦ ਨਾਲ ਲੜਾਂਗਾ, ਬਾਕੀ ਤੁਸੀਂ ਰੱਖਿਆ ਕਰਨੀ ਹੈ। ਸਤਿਗੁਰੂ ਜੀ ਨੇ ਬੜੀ ਵਧੀਆ ਤੇਗ ਫੌਲਾਦ ਦੀ ਬਣੀ ਹੋਈ ਭਾਈ ਉਹਦੇ ਸਿੰਘ ਨੂੰ ਦਿੱਤੀ ਤੇ ਜਿਹੜਾ ਦੂਜਾ ਬਰਛਾ ਸੀ, ਨੇਜਾ ਸੀ, ਉਹ ਵੀ ਮਹਾਰਾਜ ਜੀ ਨੇ ਭਾਈ ਉਹਦੇ ਸਿੰਘ ਜੀ ਨੂੰ ਬਖਸ਼ਿਆ। ਗੁਰੂ ਸਾਹਿਬ ਦੇ ਚਰਨ ਮਨਾ ਕੇ ਭਾਈ ਉਹਦੇ ਸਿੰਘ ਜੀ ਵੀ ਰਣ ਭੂਮੀ ਵਾਲੇ ਪਾਸੇ ਨੂੰ ਚੱਲ ਪਏ ਨੇ, ਜਿੱਥੇ ਰਾਜਾ ਕੇਸਰੀ ਚੰਦ ਵੱਧਾ ਆ ਰਿਹਾ ਹੈ। ਕੜਾ ਕੜੀ ਸ਼ੁਰੂ ਹੋਈ ਹੈ, ਬੜਾ ਭਿਆਨਕ ਘਮਾਸਾਨ ਜੰਗ ਹੋ ਰਿਹਾ ਹੈ। ਇਸ ਜੰਗ ਵਿੱਚ ਸਤਿਗੁਰਾਂ ਦੇ ਦੋਵੇਂ ਸੂਰਬੀਰ ਬਹਾਦਰ ਯੋਧੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਕਿਰਪਾ ਬਲ ਪਾ ਕੇ ਕਿਵੇਂ ਲੜ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਇਹ ਪਵਿੱਤਰ ਇਤਿਹਾਸ, ਸਤਿਗੁਰਾਂ ਦੇ ਸੂਰਮਿਆਂ ਦੀ ਸੂਰਬੀਰਤਾ ਦਾ ਇਤਿਹਾਸ ਕਿ ਕਿਵੇਂ ਬਾਬਾ ਬਚਿੱਤਰ ਸਿੰਘ ਜੀ ਝੂਲਦੇ ਹੋਏ ਮਸਤ ਹਾਥੀ ਨੂੰ ਜ਼ਖਮੀ ਕਰ ਰਹੇ ਨੇ, ਮਾਰ ਰਹੇ ਨੇ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਮੂਹ ਮਾਈ ਭਾਈ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਦੋਨੋਂ ਦੀਰਗ ਸੂਰਮ ਅਪਰ ਸਿੰਘ ਸਮੁਦਾਇ।
ਸਤਿਗੁਰੂ ਜੀ ਦੇ ਦੋਵੇਂ ਸਿੰਘ ਬੜੇ ਸੂਰਮੇ ਨੇ, ਬਹਾਦਰ ਨੇ। ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਦੋਵੇਂ ਸੱਕੇ ਭਰਾ ਨੇ, ਭਾਈ ਮਨੀ ਸਿੰਘ ਦੇ ਪੁੱਤਰ ਹਨ। ਦੋਵੇਂ ਹੀ ਬੜੇ ਸੂਰਮੇ ਨੇ, ਬੜੇ ਬਹਾਦਰ ਨੇ, ਯੋਧੇ ਨੇ, ਦਲੇਰ ਨੇ। ਔਰ ਇਹਨਾਂ ਨਾਲ ਹੋਰ ਵੀ ਕਈ ਸਿੰਘ ਰਣ ਭੂਮੀ ਵਿੱਚ ਇਹਨਾਂ ਸਿੰਘਾਂ ਦੀ ਮਦਦ ਕਰਨ ਵਾਸਤੇ ਨਾਲ ਚੱਲੇ ਹਨ।
ਚੱਲੇ ਲੜਨ ਕੇ ਤਕੋ ਜਹਿਰਨ ਖੇਤ ਬਣਾਏ।
ਜਿੱਥੇ ਰਣ ਭੂਮੀ ਦਾ ਮੈਦਾਨ ਤਪ ਰਿਹਾ, ਜਿੱਥੇ ਜੰਗ ਦਾ ਖੇਤ ਪੂਰਾ ਤਪ ਰਿਹਾ, ਔਰ ਸੂਰਮੇ ਇੱਕ ਦੂਜੇ ਦੇ ਲਹੂ ਦੇ ਪਿਆਸੇ ਹੋਏ ਲੜ ਰਹੇ ਨੇ, ਉਸ ਰਣ ਖੇਤ ਵਿੱਚ ਲੜਨ ਵਾਸਤੇ ਸੂਰਮੇ ਬਹਾਦਰ ਚੱਲ ਪਏ ਹਨ।
ਚੰਪਕ ਮਾਲਾ ਛੰਦ ਦੀਰਘ ਰੌਲਾ ਦਵੈ ਦਿਸ਼ ਹੋਵਾ।
ਦੋਵਾਂ ਪਾਸੇ ਬੜਾ ਦੀਰਘ ਰੌਲਾ ਪੈ ਰਿਹਾ, ਦੋਵਾਂ ਪਾਸੇ ਬੜਾ ਭਿਆਨਕ ਸ਼ੋਰ ਮਚਿਆ ਹੋਇਆ ਹੈ।
ਚਾਹਤ ਹਾਥੀ ਕੋ ਤਬ ਟੋਵਾ।
ਔਰ ਉਧਰੋਂ ਹਾਥੀ ਨੂੰ ਢੋ ਕੇ ਪਹਾੜੀ ਰਾਜੇ ਅੱਗੇ ਲੈ ਕੇ ਆਉਣਾ ਚਾਹੁੰਦੇ ਹਨ, ਹਾਥੀ ਨੂੰ ਢੋ ਕੇ ਮੂਹਰੇ ਲੈ ਕੇ ਆਉਣਾ ਚਾਹੁੰਦੇ ਹਨ।
ਸਿੰਘ ਗਏ ਘੋੜੇ ਅਸਵਾਰਾ।
ਇਧਰ ਸਤਿਗੁਰਾਂ ਦੇ ਸੂਰਬੀਰ ਬਹਾਦਰ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਅੱਗੇ ਗਏ ਹਨ।
ਲੋਹਗੜੀ ਕੋ ਦਵਾਰ ਨਿਹਾਰਾ।
ਲੋਹਗੜ੍ਹ ਕਿਲ੍ਹੇ ਦਾ ਜਿਹੜਾ ਦਰਵਾਜ਼ਾ ਹੈ ਉਸ ਦਰਵਾਜ਼ੇ ਨੂੰ ਵੇਖਿਆ ਹੈ।
ਨਾਹਰ ਸਿੰਘੰ ਬੀਰ ਵਿਸਾਲਾ,
ਉੱਥੇ ਸਤਿਗੁਰਾਂ ਦਾ ਦਵਾਰਚੀ ਖੜਾ ਹੈ, ਜਿਹੜਾ ਕਿਲੇ ਲੋਹਗੜ੍ਹ ਦੇ ਦਰਵਾਜ਼ੇ ਤੇ ਖੜਾ ਹੈ, ਇਹਦਾ ਨਾਂ ਹੈ ਨਾਹਰ ਸਿੰਘ। ਭਾਈ ਨਾਹਰ ਸਿੰਘ ਨਾਮ ਦਾ ਸੂਰਮਾ ਜੋ ਬੜਾ ਵੀਰ ਤੇ ਯੋਧਾ ਹੈ,
ਵਿੱਚ ਥਿਰਿਓ ਲੈ ਸਿੰਘਨ ਜਾਲਾ,
ਉਹ ਲੋਹਗੜ੍ਹ ਕਿਲੇ ਦੇ ਵਿੱਚ ਥਿਰਿਆ ਹੋਇਆ ਬਹੁਤ ਸਾਰੇ ਸਿੰਘਾਂ ਨੂੰ ਆਪਣੇ ਨਾਲ ਲੈ ਕੇ, ਭਾਈ ਨਾਹਰ ਸਿੰਘ ਜੀ ਕਿਲਾ ਲੋਹਗੜ੍ਹ ਦੇ ਵਿੱਚ ਟਿਕੇ ਹੋਏ ਹਨ।
ਕਾਸ਼ਟ ਪ੍ਰਿਸ਼ਟਾ ਹੱਥ ਸੰਭਾਰੇ,
ਕਾਸ਼ਟ ਪ੍ਰਿਸ਼ਟਾ ਕਹਿੰਦੇ ਨੇ ਬੰਦੂਕ ਨੂੰ, ਬੰਦੂਕ ਇਹਨਾਂ ਨੇ ਆਪਣੇ ਹੱਥ ਵਿੱਚ ਸੰਭਾਲੀ ਹੋਈ ਹੈ।
ਡਾਲ ਦਗੋਰੀ ਹੋਇ ਕਰ ਤਿਆਰੇ,
ਔਰ ਦੋ ਦੋ ਗੋਲੀਆਂ ਪਾ ਕੇ ਬੰਦੂਕ ਤਿਆਰ ਕਰ ਕਰਕੇ ਗੋਲੀਆਂ ਦਾਗ ਰਹੇ ਨੇ ਭਾਈ ਨਾਹਰ ਸਿੰਘ ਜੀ।
ਛੋਰਤ ਬੈਰੀ ਹੇਰਤ ਆਏ,
ਬੈਰੀਆਂ ਨੂੰ ਜਦੋਂ ਦੁਸ਼ਮਣਾਂ ਨੂੰ ਨੇੜੇ ਆਉਂਦਿਆਂ ਵੇਖਿਆ ਤੇ ਗੋਲੀਆਂ ਚਲਾ ਦਿੱਤੀਆਂ ਸਿੰਘਾਂ ਸੂਰਮਿਆਂ ਬਹਾਦਰਾਂ ਯੋਧਿਆਂ ਨੇ। ਔਰ ਭਾਈ ਨਾਹਰ ਸਿੰਘ ਆਪਣੇ ਨਾਲ ਦੇ ਸਾਥੀ ਸਿੰਘਾਂ ਦਾ ਉਤਸ਼ਾਹ ਵਧਾ ਰਹੇ ਨੇ, ਉਹਨਾਂ ਨੂੰ ਵੀਰਤਾ ਦੇ ਰਹੇ ਨੇ, ਉਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ ਬਚਨ ਕਰਦੇ ਹਨ।
ਸ੍ਰੀ ਪ੍ਰਭ ਹੈ ਰੱਛਿਆ ਕਰ ਪਾਰੀ,
ਕਹਿਣ ਲੱਗੇ ਸਿੰਘੋ ਗੁਰੂ ਕਲਗੀਧਰ ਜੀ ਦੀ ਆਪਾਂ ਨੂੰ ਰੱਛਿਆ ਹੈ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਪਾਂ ਨੂੰ ਭਾਰੀ ਰੱਛਿਆ, ਸਤਿਗੁਰੂ ਜੀ ਸਾਡੀ ਰੱਛਿਆ ਕਰਨ ਵਾਲੇ ਹੋਣਗੇ।
ਨਾਮ ਸੋਲੀਜਾ ਜੈ ਰਣਕਾਰੀ,
ਕਲਗੀਧਰ ਦਾ ਨਾਂ ਲੈ ਕੇ ਜੰਗ ਦੇ ਮੈਦਾਨ ਚ ਦੁਸ਼ਮਣਾਂ ਤੇ ਟੁੱਟ ਪਓ, ਕਿਉਂਕਿ ਦਸਵੇਂ ਪਾਤਸ਼ਾਹ ਦਾ ਨਾਂ ਜੰਗ ਦੇ ਮੈਦਾਨ ਚ ਜਿੱਤ ਦੇਣ ਵਾਲਾ ਨਾਂ ਹੈ। ਜਿਹੜੇ ਦਸਵੇਂ ਪਾਤਸ਼ਾਹ ਦਾ ਨਾਂ ਲੈ ਕੇ ਰਣ ਭੂਮੀ ਚ ਲੜਦੇ ਨੇ, ਮਹਾਰਾਜ ਜੀ ਦੇ ਨਾਮ ਦੇ ਨਾਲ ਉਹਨਾਂ ਨੂੰ ਰਣ ਭੂਮੀ ਦੇ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ, ਵਿਜੈ ਪ੍ਰਾਪਤ ਹੁੰਦੀ ਹੈ।
ਚੰਚਲਾ ਛੰਦ ਸ਼ੇਰ ਸਿੰਘ ਦੂਸਰੋ ਸੋ ਜੂਥ ਨਾਥ ਬੀਚ ਬੀਰ,
ਦੂਸਰਾ ਸਿੰਘ ਹੈ ਭਾਈ ਸ਼ੇਰ ਸਿੰਘ, ਇਹ ਬੜਾ ਸੂਰਮਾ। ਇੱਕ ਤਾਂ ਨਾਹਰ ਸਿੰਘ ਹੈ ਲੋਹਗੜ੍ਹ ਕਿਲੇ ਵਿੱਚ, ਦੂਜਾ ਸਿੰਘ ਇਹਦੇ ਨਾਲ ਦੂਜਾ ਜਥੇਦਾਰ ਹੈ, ਜਥੇਦਾਰ ਸ਼ੇਰ ਸਿੰਘ ਜੋ ਬੜਾ ਸੂਰਮਾ ਬੜਾ ਬਹਾਦਰ ਹੈ, ਇਹਦੇ ਨਾਲ ਵੀ ਕਾਫੀ ਵੱਡਾ ਜਥਾ ਹੈ, ਇਹ ਵੀ ਜਥੇਦਾਰ ਹੈ ਸੈਨਾਪਤੀ ਹੈ।
ਤਿਆਰ ਜੰਗ ਖੇਤ ਕੋਸੋ ਲੋਹ ਕੋਟ ਪੌਰ ਤੀਰ,
ਲੋਹਗੜ੍ਹ ਦੇ ਦਰਵਾਜ਼ੇ ਦੇ ਪਾਸ ਹੀ ਇਹ ਖੜਾ ਹੋਇਆ, ਬੜਾ ਸੂਰਮਾ ਬੜਾ ਬਹਾਦਰ ਹੈ।
ਸੈਨ ਸੈਲ ਨਾਥ ਕੀ ਵਿਸਾਲ ਹੇਲ ਕਾਲ ਕਾਲ,
ਉਧਰ ਪਹਾੜੀ ਰਾਜਿਆਂ ਦੀ ਫੌਜ ਜਿਹੜੀ ਆ ਬੜੀ ਵਿਸ਼ਾਲ ਗਿਣਤੀ ਦੇ ਵਿੱਚ, ਲੱਖਾਂ ਦੇ ਹਿਸਾਬ ਦੇ ਨਾਲ ਫੌਜ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਹੈ, ਉਹ ਬੜਾ ਜ਼ੋਰ ਦਾ ਹੱਲਾ ਘਾਲਦਿਆਂ ਹੋਇਆਂ ਅੱਗੇ ਵਧਦੇ ਆ ਰਹੇ ਹਨ।
ਮਾਰ ਮਾਰ ਬੋਲਤੀ ਪੁਕਾਰ ਪੂਰ ਡਾਲ ਡਾਲ,
ਔਰ ਮਾਰੋ ਮਾਰ ਕਰਦੇ ਆ ਰਹੇ ਨੇ, ਮੂੰਹ ਦੇ ਵਿੱਚੋਂ ਉਹਨਾਂ ਦੇ ਇੱਕੋ ਆਵਾਜ਼ ਸੁਣਾਈ ਦਿੰਦੀ ਹੈ ਵੀ ਮਾਰ ਦਿਓ ਮਾਰ ਦਿਓ ਮਾਰ ਦਿਓ, ਇਹੀ ਪੁਕਾਰਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਸੁਣਾਈ ਦੇ ਰਹੀਆਂ ਹਨ।
ਸ੍ਰੀ ਗੁਰੂ ਬਲੋਕ ਤੇ ਉਤੰਗ ਥਾਨ ਪੈ ਥਿਰੰਤ,
ਕਲਗੀਧਰ ਜੀ ਉੱਚੇ ਦਮਦਮੇ ਤੇ ਬੈਠੇ ਹੋਏ ਨੇ ਦਸਵੇਂ ਪਾਤਸ਼ਾਹ, ਤੇ ਮਹਾਰਾਜ ਜੀ ਉੱਚੇ ਦਮਦਮੇ ਤੇ ਬੈਠੇ ਵੇਖ ਰਹੇ ਨੇ, ਦੁਸ਼ਮਣ ਦੀ ਫੌਜ ਨੂੰ ਵੀ ਵੇਖ ਰਹੇ ਨੇ ਆਉਂਦੀ ਹੋਈ ਨੂੰ, ਤੇ ਇਧਰ ਆਪਣੇ ਸੂਰਬੀਰ ਬਹਾਦਰ ਸਿੰਘਾਂ ਵੱਲ ਵੀ ਵੇਖ ਰਹੇ ਹਨ।
ਜੰਗ ਮੈਂ ਮੰਗ ਕਹਿ ਤੂੰ ਫੰਗ ਸੰਗ ਭੰਗ ਅੰਤ,
ਵੇਖ ਰਹੇ ਨੇ ਕਿਵੇਂ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਜੰਗ ਦੇ ਮੈਦਾਨ ਵਿੱਚ ਬੰਦੂਕਾਂ ਦੀਆਂ ਗੋਲੀਆਂ ਦਾਗ ਦਾਗ ਕੇ ਬੈਰੀਆਂ ਦੀਆਂ ਛਾਤੀਆਂ ਤੋੜ ਰਹੇ ਨੇ।
ਗੋਰੀਆਂ ਦੋਰਿਆਂ ਸੋ ਛੋਰਿਆਂ ਸਰੀਰ ਫੋਰ,
ਦੋਹਾਂ ਪਾਸਿਓਂ ਗੋਲੀਆਂ ਚੱਲਦੀਆਂ ਨੇ, ਸੂਰਮਿਆਂ ਦੇ ਸਰੀਰਾਂ ਨੂੰ ਤੋੜ ਸੁੱਟਦੀਆਂ ਨੇ ਗੋਲੀਆਂ।
ਗੇਰਿਆਂ ਕਨੇਰਿਆਂ ਬਖੇਰਿਆਂ ਜੇ ਲੋਥ ਕੋਰ,
ਔਰ ਬੜੀਆਂ ਗੋਲੀਆਂ ਚੱਲੀਆਂ, ਲੋਥਾਂ ਦੇ ਢੇਰਾਂ ਦੇ ਢੇਰ ਖਿਲਾਰ ਕੇ ਰੱਖ ਦਿੱਤੇ ਨੇ, ਬਿਥਾਰ ਕੇ ਰੱਖ ਦਿੱਤੇ ਨੇ ਰਣ ਭੂਮੀ ਵਿੱਚ।
ਮੁੰਡ ਤੁੰਡ ਟੁੱਟ ਦੇ ਗੇਰਿਆ ਪ੍ਰਚੰਡ ਹੀ ਘਮੰਡ ਕਾਲ,
ਔਰ ਬੜੇ ਮੁੰਡ ਤੁੰਡ ਟੁੱਟ ਗਏ ਪ੍ਰਚੰਡ ਹੀ ਘਮੰਡ ਕਾਲ, ਰਣ ਮੈਦਾਨ ਦੇ ਵਿੱਚ ਕਈਆਂ ਦੇ ਸਿਰ ਵੱਢੇ ਹੋਏ ਜ਼ਮੀਨ ਤੇ ਡਿੱਗ ਪਏ, ਕਈਆਂ ਦੇ ਸਿਰਾਂ ਤੇ ਗੋਲੀਆਂ ਵੱਜੀਆਂ, ਖੱਖੜੀਆਂ ਵਾਂਗੂ ਸਿਰ ਖਿੰਡ ਗਏ, ਧੜ ਜ਼ਮੀਨ ਤੇ ਧੜਮ ਦੇ ਕੇ ਡਿੱਗ ਪਏ ਹਨ।
ਟੂਟ ਹੱਥ ਪਾਏਗੇ ਜੋ ਜੰਗ ਕੰਧ ਸ਼੍ਰੋਣ ਡਾ,
ਕਈਆਂ ਦੇ ਹੱਥ ਟੁੱਟ ਗਏ ਨੇ, ਕਈਆਂ ਦੀਆਂ ਲੱਤਾਂ ਟੁੱਟ ਗਈਆਂ ਨੇ, ਕਈਆਂ ਦੇ ਮੋਢੇ ਟੁੱਟ ਗਏ ਨੇ, ਔਰ ਜਿੱਥੇ ਜਿੱਥੇ ਇਹਨਾਂ ਦੀਆਂ ਲੱਤਾਂ ਬਾਹਾਂ ਮੋਢੇ ਟੁੱਟਦੇ ਨੇ, ਉੱਥੋਂ ਲਹੂ ਦੀਆਂ ਤਤੀਰੀਆਂ ਫੁਆਰੇ ਪਰਨਾਲੇ ਲਹੂ ਦੇ ਪਤਨਾਲੇ ਵਹਿ ਟੁਰਦੇ ਹਨ।
ਨੈਣ ਕਾਨ ਨਾ ਕੇ ਉਸੇ ਗਰੀਬ ਭਾਲ ਸੀਸ ਲਾ।
ਕਿਸੇ ਦੀ ਅੱਖ ਵਿਚ ਗੋਲੀ ਵੱਜਦੀ ਹੈ, ਕਿਸੇ ਦੇ ਕੰਨ ਵਿਚ, ਕਿਸੇ ਦੇ ਨੱਕ ਵਿਚ, ਕਿਸੇ ਦੇ ਬੁੱਲਾਂ ਵਿਚ, ਕਿਸੇ ਦੇ ਧੋਣ ਵਿਚ, ਕਿਸੇ ਦੇ ਮੱਥੇ ਦੇ ਵਿਚ ਤੇ ਕਿਸੇ ਦੇ ਸਿਰ ਦੇ ਵਿਚ ਆ ਕੇ ਗੋਲੀ ਵੱਜਦੀ ਹੈ।
ਫੋਰ ਦੇਤ ਗੋਰਿਆਂ ਉਤਾਰ ਦੇਤ ਕਾਹੂ ਪਾ।
ਬਸ ਜਿੱਥੇ ਗੋਲੀ ਵੱਜਦੀ ਹੈ ਤੋੜ ਕੇ ਰੱਖ ਦਿੰਦੀ ਹੈ, ਸਿਰ ਤੋਂ ਪੱਗਾਂ ਲੱਥ ਕੇ ਜ਼ਮੀਨ ਤੇ ਡਿੱਗ ਪੈਂਦੀਆਂ ਹਨ।
ਸਵਈਆ ਬਾਨਸਟਾਸਟ ਛੂਟ ਚੱਲੇ ਗਨ ਵੀਰ ਕਟਾਕਟ ਹੋਣ ਲੱਗੇ।
ਕਹਿੰਦੇ ਸਟਾ ਸੱਟ, ਸਟਾ ਸੱਟ ਦਾ ਮਤਲਬ ਹੈ ਬੜੀ ਛੇਤੀ ਨਾਲ, ਬੜੀ ਕਾਹਲੀ ਦੇ ਨਾਲ ਬਾਣ ਚੱਲਣ ਲੱਗੇ ਨੇ, ਤੀਰ ਚੱਲਣ ਲੱਗੇ ਨੇ ਔਰ ਕਟਾਕਟ ਹੋਣ ਲੱਗੀ ਆ ਰਣ ਮੈਦਾਨ ਦੇ ਅੰਦਰ।
ਨਾਦ ਚਟਾਪਟ ਉਠਤ ਦੀਰ
ਔਰ ਬੜੀ ਭਿਆਨਕ ਆਵਾਜ਼ ਉੱਠਦੀ ਹੈ ਜਦੋਂ ਤੀਰ ਚੱਲਦੇ ਨੇ, ਗੋਲੀਆਂ ਚੱਲਦੀਆਂ ਨੇ, ਬੜੀ ਭਿਆਨਕ ਆਵਾਜ਼ ਤੇ ਨਾਦ ਉੱਠਦੀ ਹੈ।
ਹੋਤ ਹਟਾਹਟ ਸੂਰ ਅੱਗੇ
ਔਰ ਸੂਰਮੇ ਬੜੀ ਛੇਤੀ ਨਾਲ ਕਾਹਲੀ ਨਾਲ ਅੱਗੇ ਵੱਧ ਰਹੇ ਹਨ।
ਤੀਖਣ ਪੀਖਣ ਮਾਰ ਮੱਚੀ ਰਜ
ਬੜੇ ਤਿੱਖੇ ਤਿੱਖੇ ਸ਼ਸਤਰ ਲੈ ਕੇ ਤੀਰਾਂ ਦੀ ਮਾਰ ਮਾਰਦੇ ਨੇ, ਬੜੇ ਬੜੇ ਤਿੱਖੇ ਤੀਰ ਪੱਥੇ ਚੋਂ ਕੱਢ ਕੱਢ ਕੇ ਤੀਰਾਂ ਦੀ ਮਾਰ ਮਾਰਦੇ ਹਨ।
ਸ਼ਰੋਨ ਰਚੀ ਪੱਟ ਚੀਰ ਪਗੇ
ਸੂਰਮਿਆਂ ਦੇ ਸਰੀਰ ਲਹੂ ਦੇ ਨਾਲ ਗਹਿ ਗੱਚ ਹੋ ਰਹੇ ਨੇ, ਜਿਨ੍ਹਾਂ ਜਿਨ੍ਹਾਂ ਦੇ ਹਥਿਆਰ ਵੱਜਦੇ ਨੇ, ਤੀਰ ਵੱਜਦੇ ਨੇ, ਗੋਲੀਆਂ ਵੱਜਦੀਆਂ ਨੇ, ਨੇਜੇ ਬਰਛੇ ਵੱਜਦੇ ਨੇ, ਉਹਨਾਂ ਦੇ ਸਰੀਰ ਲਹੂ ਨਾਲ ਲਾਹ ਹੋ ਰਹੇ ਨੇ, ਸਰੀਰ ਤੇ ਪਾਏ ਹੋਏ ਕੱਪੜੇ ਖੂਨ ਦੇ ਨਾਲ ਭਿੱਜ ਰਹੇ ਹਨ।
ਅੰਗਨ ਭੰਗ ਤੁਰੰਗ ਪਏ ਕੇ
ਘੋੜਿਆਂ ਦੇ ਜਿਹੜੇ ਅੰਗ ਨੇ ਉਹ ਵੀ ਭੰਗ ਹੋ ਗਏ ਨੇ, ਕਈ ਘੋੜੇ ਮਾਰੇ ਗਏ ਹਨ।
ਪੇਟ ਫਟੇ ਰਨ ਖੇਤ ਡਰੇ
ਘੋੜਿਆਂ ਦੇ ਢਿੱਡ ਪਾਟ ਗਏ ਨੇ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਨੇ ਜਾਂ ਤੀਰ ਵੱਜੇ ਨੇ ਔਰ ਰਣ ਭੂਮੀ ਵਿਚ ਡਿੱਗ ਪਏ ਹਨ, ਘੋੜੇ ਵੀ ਅਨੇਕਾਂ ਹੀ।
ਛੂਛ ਫਿਰੇ ਨਾਵਤ ਹੈ
ਔਰ ਕਈ ਘੋੜੇ ਖਾਲੀ ਲਾਵੇਂ ਟੁਰੇ ਫਿਰਦੇ ਨੇ, ਉਹਨਾਂ ਦੇ ਉੱਤੇ ਜਿਹੜੇ ਬੈਠੇ ਸੂਰਮੇ ਨੇ ਉਹ ਮਾਰੇ ਗਏ ਨੇ ਔਰ ਘੋੜੇ ਛੂਛ ਫਿਰੇ, ਛੂਛ ਦਾ ਮਤਲਬ ਹੁੰਦਾ ਖਾਲੀ, ਉਹ ਖਾਲੀ ਟੁਰੇ ਫਿਰਦੇ ਨੇ ਤੇ ਉੱਚੀ ਉੱਚੀ ਹਿਣਕਦੇ ਨੇ ਰਣ ਭੂਮੀ ਵਿਚ।
ਪੁਕਾਰਤ ਹੈ ਕਹਿ ਕੋ
ਔਰ ਕਈ ਸੂਰਮਿਆਂ ਦੇ ਕਾਵ ਜਿਹੜੇ ਨੇ ਉੱਚੀ ਉੱਚੀ ਆਵਾਜ਼ ਵਿਚ ਭਕ ਭਕ ਕਰਦੇ ਹਨ।
ਪਾਰਥ ਦੂਸਰ ਹੋ ਤਾਂ ਪਿਓ ਜਾਣ
ਕਹਿੰਦੇ ਇਸ ਤਰ੍ਹਾਂ ਜਾਪਦਾ ਹੈ ਮਾਨੋ ਇਹ ਦੂਸਰਾ ਮਹਾਭਾਰਤ ਦਾ ਜੰਗ ਹੋ ਰਿਹਾ। ਸਾਡੇ ਵਿਸ਼ਵ ਦੇ ਵਿਚ ਹਿੰਦੁਸਤਾਨ ਚ ਮੰਨਿਆ ਜਾਂਦਾ ਹੈ ਕਿ ਸਭ ਤੋਂ ਵੱਡਾ ਜੰਗ ਮਹਾਭਾਰਤ ਦਾ ਜੰਗ ਹੋਇਆ। ਕਹਿੰਦੇ ਅੱਜ ਇੱਥੇ ਜਿਹੜਾ ਜੰਗ ਹੋ ਰਿਹਾ ਇਸ ਤਰ੍ਹਾਂ ਜਾਪਦਾ ਮਾਨੋ ਇਹ ਦੂਜਾ ਮਹਾਭਾਰਤ ਦਾ ਜੰਗ ਹੋ ਰਿਹਾ ਹੋਵੇ।
ਮਾਰ ਮਰੇ ਕੇ ਠਾ ਪਟ ਦੋ
ਪਰ ਇਸ ਜੰਗ ਵਿਚ ਤੇ ਉਸ ਮਹਾਭਾਰਤ ਦੇ ਜੰਗ ਵਿਚ ਫਰਕ ਹੈ ਵੀ ਉਹ ਮਹਾਭਾਰਤ ਦਾ ਜੰਗ ਲੜਿਆ ਜਾ ਰਿਹਾ ਸੀ ਜਰ ਜੋਰੂ ਜ਼ਮੀਨ ਪਿੱਛੇ, ਇਹ ਜਿਹੜਾ ਜੰਗ ਲੜਿਆ ਜਾ ਰਿਹਾ ਆਪਣੇ ਧਰਮ ਦੀ ਖਾਤਰ ਲੜਿਆ ਜਾ ਰਿਹਾ, ਇਸ ਕਰਕੇ ਧਰਮ ਯੁੱਧ ਹੈ। ਗੁਰੂ ਖਾਲਸਾ ਜੀ ਇਸ ਪ੍ਰਕਾਰ ਨਾਲ ਇਹ ਬੜਾ ਭਿਆਨਕ ਜੰਗ ਹੋ ਰਿਹਾ, ਬੜੇ ਸੂਰਮੇ ਰਣ ਭੂਮੀ ਵਿਚ ਮਾਰੇ ਜਾ ਰਹੇ ਨੇ।
ਧੂਲ ਉੱਡੀ ਅੰਧਕਾਰ ਪਇਓ ਵੱਡ
ਘੋੜਿਆਂ ਦੇ ਪੈਰਾਂ ਨਾਲ, ਸੂਰਮਿਆਂ ਦੇ ਪੈਰਾਂ ਨਾਲ ਧੂੜ ਉੱਡ ਉੱਡ ਕੇ ਆਕਾਸ਼ ਨੂੰ ਚੜ੍ਹਦੀ ਆ ਔਰ ਅੰਧਕਾਰ ਹੀ ਅੰਧਕਾਰ ਚਾਰੇ ਪਾਸੇ ਨਜ਼ਰ ਆਉਂਦਾ, ਹਨੇਰਾ ਹੀ ਹਨੇਰਾ ਦਿਸਦਾ ਹੈ।
ਧੂਮ ਉੱਠਿਓ ਜਨ ਬਾਰਦ ਹੋ
ਏਦਾਂ ਦਾ ਧੂਆਂ ਉੱਡਿਆ ਆਕਾਸ਼ ਵਿਚ ਮਾਨੋ ਜਿਵੇਂ ਬੱਦਲ ਆ ਗਏ ਹੁਣ, ਛਾ ਗਏ ਹੁਣ।
ਹੋਏ ਪ੍ਰਕਾਸ਼ ਬਰੂਦ ਤੁਖੇ ਤੜਤਾ
ਤੇ ਕਹਿੰਦੇ ਜਦੋਂ ਬਰੂਦ ਭੁਖਦਾ ਨਾ, ਬੰਦੂਕਾਂ ਦੇ ਵਿਚ ਗੋਲੀਆਂ ਚੱਲਦੀਆਂ ਨੇ, ਉਦੋਂ ਪ੍ਰਕਾਸ਼ ਹੁੰਦਾ, ਹਨੇਰਾ ਜਿਹਾ ਹੋ ਗਿਆ ਉਦੋਂ ਪ੍ਰਕਾਸ਼ ਹੁੰਦਾ ਤੇ ਏਦਾਂ ਜਾਪਦਾ ਜਿਵੇਂ ਬੱਦਲਾਂ ਵਿਚ ਬਿਜਲੀ ਚਮਕਦੀ ਹੈ।
ਤੜਤਾ ਮਮਤਾ ਕਹੁ ਪਾਵਤ ਸੋ
ਏਦਾਂ ਜਾਪਦਾ ਹੈ ਜਿਵੇਂ ਬਿਜਲੀ ਚਮਕ ਰਹੀ ਹੈ ਜਦੋਂ ਬੰਦੂਕਾਂ ਚੱਲਦੀਆਂ ਨੇ ਜਾਂ ਬਰੂਦ ਧੁਖਦਾ ਹੈ।
ਰਸਾਵਲ ਛੰਦ ਦਏ ਬਰਿੰਦ ਨੇਜੇ ਕਲਰੀ ਸੋ ਭੇਜੇ
ਔਰ ਕਹਿੰਦੇ ਅਨੇਕਾਂ ਨੇਜੇ ਪਕੜ ਕੇ ਸੂਰਮੇ ਬਹਾਦਰ ਯੋਧੇ ਅੱਗੇ ਵੱਧ ਰਹੇ ਹਨ।
ਮਤੰਗਾ ਪਿਸ਼ਾਰੀ ਕਰੋ ਜਾਏ ਮਾਰੀ
ਇਹਨਾਂ ਨੇ ਆਪਣਾ ਹਾਥੀ ਜਿਹੜਾ ਹੈ ਮਸਤ ਹਾਥੀ ਉਹ ਅੱਗੇ ਕੀਤਾ ਹੋਇਆ, ਉਹਨੂੰ ਚਲਾਉਣ ਵਾਸਤੇ ਨੇਜੇ ਸਨ ਕਿਉਂਕਿ ਮਹਾਵਤ ਦੇ ਤਾਂ ਉਹ ਕਾਬੂ ਨਹੀਂ ਸੀ ਨਾ ਆਉਂਦਾ, ਬੜਾ ਝੂਲਿਆ ਹੋਇਆ, ਸ਼ਰਾਬ ਪੀਤੀ ਹੋਈ, ਮਸਾਲੇ ਉਹਨੂੰ ਗਰਮ ਦਿੱਤੇ ਹੋਏ, ਪਾਗਲ ਕੀਤਾ ਹੋਇਆ ਸੀ ਹਾਥੀ ਨੂੰ, ਉਹਦੇ ਪਿੱਛੇ ਨੇਜੇ ਲੈ ਕੇ ਟੁਰਦੇ ਨੇ ਸੱਜੇ ਖੱਬੇ ਪਿਛਲੇ ਪਾਸਿਓਂ, ਚੋਬਾ ਮਾਰ ਮਾਰ ਕੇ ਉਹਨੂੰ ਅੱਗੇ ਨੂੰ ਟੋਰਦੇ ਨੇ, ਅੱਗੇ ਪਿੱਛੇ ਉਹਦੇ ਨਾਲ ਜਿਹੜੇ ਕਲਰੀ ਨੇਜੇ ਨੇ ਜਿਹਦੇ ਨਾਲ ਉਹਨੂੰ ਜ਼ਖਮ ਨਾ ਹੋਵੇ, ਇਦਾਂ ਦੇ ਨੇਜੇ ਹਨ, ਉਹ ਨੇਜੇ ਮਾਰ ਮਾਰ ਕੇ ਉਹਨੂੰ ਤੋੜਦੇ ਹਨ।
ਕਿਤੇ ਹੋਏ ਦਾਏ ਦਿਜੈ ਚੌਂਕ ਜਾਏ,
ਔਰ ਕਈ ਸੱਜੇ ਪਾਸੇ ਖਲੋਤੇ ਉਹਨੂੰ ਤੋੜਦੇ ਨੇ, ਉਧਰ ਨੂੰ ਸਿੱਧਾ ਪ੍ਰੇਰਦੇ ਨੇ, ਕਈ ਖੱਬੇ ਪਾਸਿਓ ਉਹਨੂੰ ਨੇਜੇ ਮਾਰ ਕੇ ਸਿੱਧਾ ਪ੍ਰੇਰ ਕੇ ਤੋੜਦੇ ਹਨ।
ਕਿਤੇ ਬੰਮ ਪਾਸੇ ਥਿਰੋ ਜਾਏ ਰਾਸੇ,
ਕਈ ਉਹਦੇ ਖੱਬੇ ਪਾਸੇ ਖਲੋ ਕੇ ਉਹਨੂੰ ਤੋੜ ਰਹੇ ਨੇ।
ਜਹਾਂ ਕੋਟ ਪੌਰਾ ਚਲੇ ਤਾਂ ਹੀ ਠੌਰਾ,
ਉਧਰ ਲੈ ਕੇ ਜਾ ਰਹੇ ਨੇ ਜਿੱਧਰ ਕਿਲੇ ਲੋਹਗੜ੍ਹ ਦਾ ਦਰਵਾਜ਼ਾ ਹੈ। ਕਹਿੰਦੇ ਬਸ ਇਹ ਹਾਥੀ ਤਾਂ ਉੱਥੇ ਲੈ ਕੇ ਜਾਣਾ ਜਿਹੜਾ ਟੱਕਰ ਮਾਰ ਕੇ ਕਿਲੇ ਦਾ ਦਰਵਾਜ਼ਾ ਤੋੜ ਕੇ ਰੱਖਦੇ। ਉਧਰ ਹਾਥੀ ਨੂੰ ਪ੍ਰੇਰ ਕੇ ਲੈ ਕੇ ਜਾ ਰਹੇ ਨੇ ਜਿੱਧਰ ਕਿਲੇ ਲੋਹਗੜ੍ਹ ਦਾ ਦਰਵਾਜ਼ਾ ਹੈ।
ਹਟੇ ਨਾਹੀਂ ਜੈਸੇ ਕਰੋ ਕਾਰ ਤੈਸੇ,
ਕਹਿੰਦੇ ਏਦਾਂ ਦੀ ਕਾਰ ਕਰੋ ਕਿ ਹਾਥੀ ਪਿੱਛੇ ਨਾ ਹਟ ਕੇ ਆਵੇ ਸਾਨੂੰ, ਅਸੀਂ ਅੱਗੇ ਵੱਧ ਕੇ ਕਿਲਾ ਤੋੜ ਕੇ ਅੱਜ ਕਿਲੇ ਤੇ ਫਤਿਹ ਪ੍ਰਾਪਤ ਕਰ ਲਈਏ।
ਸੁਣੀ ਭੂਪ ਬਾਣੀ ਕਰੇ ਸਾਵਧਾਨੀ,
ਰਾਜੇ ਕੇਸਰੀ ਚੰਦ ਨੇ ਵੰਗਾਰਿਆ, ਕਹਿੰਦਾ ਆਪਾਂ ਹਾਥੀ ਪ੍ਰੇਰ ਕੇ ਉੱਥੇ ਲੈ ਕੇ ਜਾਣਾ, ਕਿਲਾ ਲੋਹਗੜ੍ਹ ਆਪਾਂ ਜਿੱਤ ਕੇ ਸਰ ਕਰਕੇ ਵਾਪਸ ਮੁੜਨਾ, ਅੱਜ ਆਨੰਦਪੁਰ ਸਾਹਿਬ ਖਾਲੀ ਕਰਵਾ ਕੇ ਰੱਖ ਦੇਣਾ। ਇਹ ਗੱਲਾਂ ਸੁਣ ਕੇ ਦੇ ਜਿੰਨੇ ਸੂਰਮੇ ਬਹਾਦਰ ਯੋਧੇ ਸਨ ਸਾਰੇ ਤਿਆਰ ਬਰ ਤਿਆਰ ਹੋ ਕੇ ਚੜ ਕੇ ਜਾ ਰਹੇ ਨੇ ਨਾਲ।
ਬੜੋ ਫੀਲ ਪ੍ਰੇਰਾ ਮਹਾਮਤ ਘੇਰਾ,
ਵੱਡਾ ਫੀਲ ਵੱਡਾ ਹਾਥੀ ਪ੍ਰੇਰ ਕੇ ਲੈ ਕੇ ਜਾ ਰਹੇ ਨੇ, ਜਿਹੜਾ ਬੜਾ ਮਸਤ ਹੈ, ਝੂਲਦਾ ਹੋਇਆ ਜਾ ਰਿਹਾ, ਨਸ਼ੇ ਦੇ ਵਿੱਚ ਜਾ ਰਿਹਾ ਹੈ।
ਮਨੋ ਸ਼ੈਲ ਸ਼ਰੰਗਦਮ ਚਲਿਓ ਯੋ ਮਤੰਗੰ,
ਕਹਿੰਦੇ ਹਾਥੀ ਇਸ ਤਰ੍ਹਾਂ ਜਾ ਰਿਹਾ ਮਾਨੋ ਜਿਵੇਂ ਪਹਾੜ ਦੀ ਕੋਈ ਚੋਟੀ ਹੁੰਦੀ ਹੈ ਨਾ, ਪਹਾੜ ਦੀ ਜਿਵੇਂ ਕੋਈ ਸਰਿੰਗ ਚੋਟੀ ਹੁੰਦੀ ਹੈ, ਉਹਦੇ ਵਾਂਗੂ ਕਹਿੰਦੇ ਹਾਥੀ ਦਾ ਕੱਦ ਕਾਠ ਆਕਾਰ ਹੈ, ਬੜਾ ਦੀਰਘ ਆਕਾਰ ਹੈ, ਤੇ ਪਹਾੜ ਦੀ ਚੋਟੀ ਵਾਂਗੂ ਕਹਿੰਦੇ ਬੜਾ ਬਲਵਾਨ ਤੇ ਮਜ਼ਬੂਤ ਹੈ ਹਾਥੀ ਤੁਰਿਆ ਜਾ ਰਿਹਾ ਹੈ।
ਫੁੰਕਾਰੇ ਕਰਾਲਾ ਮਹਾਯੋਜ ਵਾਲਾ,
ਬੜਾ ਓਜ ਹੈ ਇਹਦੇ ਸਰੀਰ ਵਿੱਚ, ਬੜਾ ਬਲ ਹੈ ਤੇ ਫੁੰਕਾਰਦਾ ਜਾ ਰਿਹਾ ਹੈ, ਉੱਚੀ ਉੱਚੀ ਆਵਾਜ਼ ਵਿੱਚ ਚਿੰਘਾੜਦਾ ਜਾ ਰਿਹਾ ਹੈ।
ਸੋਨੇ ਜਾਨ ਪਰੇਰਾ ਚਿੰਗਾਰਾ ਬਡੇਰਾ,
ਜਦੋਂ ਆਲੇ ਦੁਆਲਿਓ ਸਿਪਾਹੀ ਇਹਨੂੰ ਨੇਜੇ ਮਾਰ ਕੇ ਪ੍ਰੇਰਦੇ ਨੇ ਤੇ ਚਿੰਗਾੜਦਾ ਹੈ ਗੁੱਸੇ ਦੇ ਨਾਲ, ਹੋਰ ਜ਼ਿਆਦਾ ਰੋਹ ਵਿੱਚ ਆ ਕੇ ਚਿੰਗਾੜਦਾ ਹੈ।
ਕਣੀ ਕੈਫ ਪਾਣੀ ਚਲਿਓ ਅਗਰ ਬਾਣੀ,
ਕਹਿੰਦੇ ਇਸ ਤਰ੍ਹਾਂ ਇਹਨੂੰ ਅੱਗੇ ਟੋਰ ਕੇ ਲਿਜਾ ਰਹੇ ਨੇ, ਕਿਲੇ ਲੋਹਗੜ੍ਹ ਵਾਲੇ ਪਾਸੇ ਢੋ ਕੇ ਲਿਜਾ ਰਹੇ ਨੇ।
ਪਦਾਂਤੀ ਹਜ਼ਾਰਾਂ ਮਿਲੇ ਹੈ ਪਿਸ਼ਾਰਾ,
ਹਜ਼ਾਰਾਂ ਹੀ ਪਦਾਂਤੀ ਪੈਦਲ ਸੂਰਮੇ ਦੇ ਨਾਲ ਨਾਲ ਪਿੱਛੇ ਪਿੱਛੇ ਜਾ ਰਹੇ ਨੇ।
ਤੁਰੰਗੇ ਨਚਾਏ ਪਏ ਬਾਮਦਾ,
ਘੋੜ ਸਵਾਰ ਨਾਲ ਜਾ ਰਹੇ ਨੇ, ਸੱਜੇ ਖੱਬੇ ਹਾਥੀ ਦੇ ਆਪਣੇ ਘੋੜਿਆਂ ਨੂੰ ਨਚਾਉਂਦੇ ਹੋਏ ਤੁਰੇ ਜਾ ਰਹੇ ਨੇ।
ਜੰਗ ਪ੍ਰਿਆਤ ਛੰਦ ਚਲਿਓ ਕੇਸਰੀ ਚੰਦ ਲਈ ਨੀਕ ਮਾਨਾ,
ਔਰ ਇਧਰ ਰਾਜਾ ਕੇਸਰੀ ਚੰਦ ਵੀ ਨਾਲ ਚੱਲ ਪਿਆ, ਇਹਨੇ ਵੀ ਆਪਣੇ ਹੱਥ ਵਿੱਚ ਕਮਾਨ ਪਕੜੀ ਹੋਈ ਹੈ।
ਗਏ ਬਾਣ ਤਿੱਖੇ ਗੁਰੰਗ ਸੰਦਤਾਨਾ,
ਔਰ ਬੜੇ ਬੜੇ ਤਿੱਖੇ ਬਾਣ ਆਪਣੇ ਪੱਥੇ ਚੋਂ ਕੱਢ ਕੇ ਚਿਲੇ ਤੇ ਚਾੜ ਚਾੜ ਕੇ ਚਲਾ ਰਿਹਾ।
ਪ੍ਰਹਾਰ ਚੱਲੇ ਸਮੂਹ ਹੈ ਕੋਟ ਪੌਰਾ,
ਔਰ ਪ੍ਰਹਾਰ ਕਰਦਿਆਂ ਤੀਰਾਂ ਦੇ ਵਾਰ ਕਰਦਿਆਂ ਕਰਦਿਆਂ ਹਾਥੀ ਦੇ ਨਾਲ ਨਾਲ ਪਿੱਛੇ ਪਿੱਛੇ ਕੇਸਰੀ ਚੰਦ ਕਿਲੇ ਲੋਹਗੜ੍ਹ ਵਾਲੇ ਪਾਸੇ ਨੂੰ ਢੁਕਦਾ ਚੱਲਿਆ ਜਾ ਰਿਹਾ, ਵੱਧਦਾ ਚੱਲਿਆ ਜਾ ਰਿਹਾ।
ਕਰੀ ਹਾਲ ਹੂਲੰਗ ਪਰਿਓ ਪੂਰ ਰੌਰਾ,
ਬੜਾ ਹੱਲਾ ਕੀਤਾ ਹੋਇਆ, ਬੜੇ ਜ਼ੋਰ ਦੇ ਨਾਲ ਹੱਲਾ ਕਰਕੇ ਬੋਲ ਕੇ ਵੰਗਾਰਦਿਆਂ ਹੋਇਆ, ਚਲੋ ਵੀ ਛੇਤੀ ਨਾਲ ਆਪਾਂ ਕਿਲਾ ਫਤਿਹ ਕਰਨਾ, ਕਿਲਾ ਜਿੱਤ ਲੈਣਾ, ਏਦਾਂ ਹੱਲਾ ਦਿੰਦਿਆਂ ਹੱਲਾ ਸ਼ੇਰੀ ਕਰਦਿਆਂ ਹੋਇਆ ਵੱਧਦਾ ਜਾ ਰਿਹਾ।
ਭਇਓ ਭੀਮ ਚੰਦੰ ਕਿਤੀ ਦੂਰ ਪਾਛੇ,
ਤੇ ਰਾਜਾ ਭੀਮ ਚੰਦ ਵਾਹਵਾ ਪਿੱਛੇ ਦੂਰ ਰਹਿ ਗਿਆ, ਉਹ ਨੀ ਨੇੜੇ ਆਇਆ, ਉਹ ਕਾਫੀ ਪਿੱਛੇ ਰਹਿ ਗਿਆ, ਕੇਸਰੀ ਚੰਦ ਨੂੰ ਹੀ ਅੱਗੇ ਕੀਤਾ ਹੋਇਆ, ਫੌਜ ਉਹਦੇ ਅੱਗੇ ਨਾਲ ਟੋਰੀ ਹੋਈ ਹੈ, ਆਪ ਰਾਜਾ ਭੀਮ ਚੰਦ ਕਾਫੀ ਪਿੱਛੇ ਦੂਰ ਰਹਿ ਗਿਆ ਹੈ।
ਫਤਿਹ ਕੋਟ ਕਹਿੰ ਇਮਨ ਚੀਤ ਬਾਂਛੇ,
ਔਰ ਭੀਮ ਚੰਦ ਆਪਣੇ ਚਿੱਤ ਵਿੱਚ ਬਾਂਛਦਾ ਕਿ ਅੱਜ ਇਹ ਕਿਲਾ ਲੋਹਗੜ੍ਹ ਅਸੀਂ ਜਿੱਤ ਲੈਣਾ, ਅੱਜ ਇਸ ਕਿਲੇ ਦੇ ਉੱਤੇ ਅਸੀਂ ਜਿੱਤ ਪ੍ਰਾਪਤ ਕਰ ਲੈਣੀ ਹੈ।
ਕਟੋਚੀ ਹੰਡੂਰੀ ਹੁਤੇ ਔਰ ਰਾਜੇ,
ਦੂਜੇ ਰਾਜੇ ਰਾਜਾ ਕਟੋਚੀਆ, ਰਾਜਾ ਘਮੰਡ ਚੰਦ, ਇਹ ਸਾਰੇ ਰਾਜੇ ਵੀ ਨਾਲ ਸਨ, ਇਹ ਵੀ ਨਾਲ ਨਾਲ ਭੀਮ ਚੰਦ ਦੇ ਖੜੇ ਹਨ।
ਭਏ ਬਾਮ ਦਾਏ ਚਲੇ ਯੁੱਧ ਕਾਜੇ,
ਇਹ ਤਾਂ ਸੱਜੇ ਖੱਬੇ ਹੋ ਕੇ ਯੁੱਧ ਕਰਨ ਦੇ ਕੰਮ ਵਾਸਤੇ ਤੁਰੇ ਜਾ ਰਹੇ ਨੇ।
ਦੋ ਸਿੰਘ ਜੋਧੇ ਗੁਰੂ ਆਪ ਭੇਜੇ,
ਇੱਧਰ ਦੋ ਸਿੰਘ ਸਤਿਗੁਰੂ ਜੀ ਨੇ ਜਿਹੜੇ ਬੜੇ ਯੋਧੇ ਨੇ, ਸੂਰਬੀਰ ਨੇ, ਬਾਬਾ ਬਚਿੱਤਰ ਸਿੰਘ ਤੇ ਬਾਬਾ ਉਦੇ ਸਿੰਘ ਜੀ, ਬੜੀ ਬਹਾਦਰੀ ਤੇ ਦਲੇਰੀ ਨਾਲ ਸਤਿਗੁਰਾਂ ਦੀ ਕਿਰਪਾ ਬਲ ਪ੍ਰਾਪਤ ਕਰਕੇ ਜੰਗ ਦੇ ਮੈਦਾਨ ਵਿੱਚ ਉਹ ਵੀ ਵਧੇ ਆ ਰਹੇ ਨੇ।
ਬਰੇ ਕੋਟ ਮੈਂ ਜਾਏ ਲੀ ਨੈ ਸੋਨੇ ਜੇ,
ਇਹ ਪਹਿਲਾਂ ਕਿਲੇ ਦੇ ਵਿੱਚ ਆਏ ਨੇ, ਲੋਹਗੜ੍ਹ ਕਿਲੇ ਦੇ ਵਿੱਚ ਬਾਬਾ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਜੀ, ਇਹ ਪਹਿਲਾਂ ਕਿਲੇ ਦੇ ਵਿੱਚ ਆਏ ਨੇ, ਨੇਜੇ ਇਹਨਾਂ ਦੇ ਹੱਥਾਂ ਵਿੱਚ ਨੇ ਜਿਹੜੇ ਨੇਜੇ ਗੁਰੂ ਕਲਗੀਧਰ ਨੇ ਬਖਸ਼ੇ ਨੇ।
ਜਿਤੇ ਸਿੰਘ ਸੰਗੀ ਕਰੇ ਜੋਰ ਆਏ,
ਜਿੰਨੇ ਨਾਲ ਦੇ ਸੰਗੀ ਸਿੰਘ ਨੇ ਉਹ ਸਾਰੇ ਵੱਡਾ ਭਾਰੀ ਜੋਰ ਪਾ ਕੇ ਨਾਲ ਆ ਰਹੇ ਹਨ।
ਤੁਫੰਗੇ ਪਰਹਾਰੇ ਤੜਾਕੇ ਉਠਾਏ,
ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ, ਤੜਾਕ ਦੇ ਕੇ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਹਨ।
ਦੋਹਰਾ ਉਤੋ ਅਗਮਪੁਰ ਮੋਰਚਾ ਤਾ ਪਰਿਓ ਕਮਸਾਨ,
ਖਾਲਸਾ ਜੀ ਅਗਮਪੁਰਾ ਸਥਾਨ ਹੈ ਮਹਾਰਾਜ ਜੀ ਦਾ, ਉੱਥੇ ਸਿੰਘਾਂ ਨੇ ਮੋਰਚਾ ਲਾਇਆ ਹੋਇਆ ਸੀ। ਲੋਹਗੜ੍ਹ ਤੋਂ ਪਹਿਲਾਂ ਅੱਗੇ ਅਗਮਪੁਰੇ ਦਾ ਮੋਰਚਾ ਸੀ, ਉੱਥੇ ਸਿੰਘਾਂ ਨੇ ਪੂਰਾ ਮੋਰਚਾ ਬੰਦੀ ਕਰਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ।
ਥਿਰੈ ਸਿੰਘ ਛੋੜੈ ਨਹੀਂ ਪਰੇ ਪਹਾੜੀਆਂ,
ਉਸ ਅਗਮਪੁਰੇ ਵਾਲੀ ਥਾਂ ਤੇ ਸਿੰਘਾਂ ਨੇ ਮੋਰਚੇ ਲਾਏ ਹੋਏ ਨੇ। ਪਹਾੜੀ ਪਹਿਲਾਂ ਉਹ ਮੋਰਚਾ ਮਾਰਨਾ ਚਾਹੁੰਦੇ ਨੇ, ਉਹਨੂੰ ਮਾਰ ਕੇ ਫਿਰ ਅੱਗੇ ਉਹਨਾਂ ਨੇ ਲੋਹਗੜ੍ਹ ਆਉਣਾ ਸੀ। ਅਗਮਪੁਰੇ ਵਾਲਾ ਜਿਹੜਾ ਮੋਰਚਾ ਹੈ ਉੱਥੇ ਆਏ ਹੋਏ ਨੇ ਪਹਾੜੀਏ, ਪੂਰਾ ਜੋਰ ਲਾ ਕੇ ਅਗਮਪੁਰੇ ਤੇ ਹਮਲਾ ਕਰ ਰਹੇ ਹਨ।
ਜੰਗ ਭਰਿਆ ਤਸੰਦ ਬੜੇ ਓਜ ਲਾਏ ਤੁਫੰਗੇ ਪਰਹਾਰੀ,
ਬੜਾ ਭਾਰੀ ਜੋਰ ਲਾ ਰਹੇ ਨੇ ਪਹਾੜੀਏ, ਅਨੇਕਾਂ ਬੰਦੂਕਾਂ ਦੀਆਂ ਗੋਲੀਆਂ ਪਹਾੜੀਆਂ ਨੇ ਦਾਗ ਦਿੱਤੀਆਂ ਹਨ।
ਤਬੈ ਆਨ ਢੁਕੇ ਸਮੂਹੰ ਪਹਾੜੀ,
ਸਾਰੇ ਪਹਾੜੀ ਆ ਢੁਕੇ ਨੇ, ਇਧਰੋਂ ਸਿੰਘਾਂ ਨੇ ਪੂਰਾ ਜੋਰ ਲਾ ਕੇ ਪਹਾੜੀਆਂ ਦਾ ਹਮਲਾ ਰੋਕਿਆ, ਹੱਲਾ ਰੋਕਿਆ, ਉਧਰੋਂ ਸਾਰੇ ਪਹਾੜੀਏ ਉੱਥੇ ਅਗਮਪੁਰੇ ਆਣ ਢੁਕੇ ਹਨ।
ਚਲੀ ਬ੍ਰਿੰਦ ਗੋਰੀ ਮਰੇ ਵੀਰ ਕੇ,
ਅਨੇਕਾਂ ਗੋਲੀਆਂ ਚੱਲੀਆਂ ਨੇ, ਅਨੇਕਾਂ ਸੂਰਮੇ ਉੱਥੇ ਮਾਰੇ ਗਏ ਹਨ।
ਤਹੂ ਨਾਹੇ ਛੋਰੈ ਰੁਪੇ ਸਿੰਘ ਜਿੱਤੇ,
ਫਿਰ ਵੀ ਸਿੰਘ ਉੱਥੋਂ ਆਪਣੇ ਪੈਰ ਨਹੀਂ ਹਿਲਾਉਂਦੇ, ਉੱਥੇ ਰੁਪੇ ਹੋਏ ਨੇ, ਉੱਥੇ ਡਟੇ ਹੋਏ ਨੇ। ਹਾਲਾਂਕਿ ਸਿੰਘ ਕੇਵਲ ਕੁਝ ਕੁ ਗਿਣਤੀ ਦੇ ਸਨ ਤੇ ਉਧਰੋਂ ਲੱਖਾਂ ਦੇ ਹਿਸਾਬ ਨਾਲ ਪਹਾੜੀਏ ਨੇ, ਫਿਰ ਵੀ ਕਾਫੀ ਸਮੇਂ ਤੱਕ ਸਿੰਘ ਉੱਥੇ ਡਟ ਕੇ ਮੁਕਾਬਲਾ ਕਰਦੇ ਰਹੇ।
ਕਰਾ ਚੋਲ ਕਾਢੇ ਪਏ ਹੱਥ ਵਥੰ,
ਜਦੋਂ ਪਹਾੜੀਏ ਬਿਲਕੁਲ ਨੇੜੇ ਆ ਗਏ, ਬੰਦੂਕਾਂ ਦੀ ਮਾਰ ਬੰਦ ਹੋ ਗਈ, ਫਿਰ ਕਰਾ ਚੋਲਾਂ ਸਿੰਘਾਂ ਨੇ ਧੂ ਲਈਆਂ, ਕਿਰਪਾਨਾਂ ਮਿਆਨਾਂ ਚੋਂ ਧੂ ਲਈਆਂ ਤੇ ਕਿਰਪਾਨਾਂ ਧੂ ਕੇ ਕੱਢ ਕੇ ਰਣ ਭੂਮੀ ਚ ਲੜਨ ਲੱਗੇ ਹਨ।
ਮਰੇ ਸਿੰਘ ਮਾਰੇ ਪਹਾੜੀ ਪਰਮਥੰ,
ਔਰ ਅਨੇਕਾਂ ਪਹਾੜੀਆਂ ਨੂੰ ਮਾਰ ਮਾਰ ਕੇ ਸਿੰਘ ਸ਼ਹਾਦਤ ਦਾ ਜਾਮ ਪੀਣ ਲੱਗੇ ਹਨ, ਅਨੇਕਾਂ ਪਹਾੜੀਆਂ ਨੂੰ ਮਾਰ ਕੇ ਸਿੰਘ ਸ਼ਹੀਦੀ ਪ੍ਰਾਪਤ ਕਰਨ ਲੱਗੇ ਹਨ।
ਰਹੇ ਆਨ ਥੋੜੇ ਸੋਲੀ ਨੇ ਤਕਾਈ,
ਜਦੋਂ ਬਿਲਕੁਲ ਥੋੜੇ ਜੇ ਸਿੰਘ ਰਹਿ ਗਏ ਗਿਣਤੀ ਦੇ ਤੇ ਪਹਾੜੀਆਂ ਨੇ ਧੱਕ ਕੇ ਉਹਨਾਂ ਨੂੰ ਅੱਗੇ ਨੂੰ ਲੈ ਗਏ, ਯਾਨੀ ਕਿ ਜਿਹੜਾ ਅਗਮਪੁਰੇ ਵਾਲਾ ਮੋਰਚਾ ਸੀ ਉਹ ਪਹਾੜੀਆਂ ਨੇ ਜਿੱਤ ਲਿਆ, ਅਗਮਪੁਰੇ ਵਾਲਾ ਮੋਰਚਾ ਪਹਾੜੀਆਂ ਨੇ ਕਬਜ਼ੇ ਚ ਕਰ ਲਿਆ ਤੇ ਸਿੰਘ ਜਿਹੜੇ ਥੋੜੇ ਜੇ ਰਹਿ ਗਏ ਸਨ ਗਿਣਤੀ ਦੇ ਉਹਨਾਂ ਨੂੰ ਧੱਕ ਕੇ ਅੱਗੇ ਲੈ ਗਏ।
ਲਿਓ ਮੋਰਚਾ ਮਲ ਛੂ ਛੰਗ ਤਕਾਈ,
ਔਰ ਕਹਿੰਦੇ ਰਣ ਭੂਮੀ ਦਾ ਜਿਹੜਾ ਉਹ ਅਗਮਪੁਰੇ ਦਾ ਮੋਰਚਾ ਸੀ ਉਹ ਖਾਲੀ ਤੱਕ ਕੇ ਸਿੰਘਾਂ ਨੂੰ ਅੱਗੇ ਧੱਕ ਕੇ ਲੈ ਗਏ ਤੇ ਮੋਰਚੇ ਦੇ ਉੱਤੇ ਪਹਾੜੀਆਂ ਨੇ ਕਬਜ਼ਾ ਕਰ ਲਿਆ।
ਚਲੇ ਫਿਰ ਅੱਗੇ ਲਓ ਬੀਚ ਹਾਥੀ,
ਔਰ ਫਿਰ ਆਪਣੇ ਨਾਲ ਹਾਥੀ ਨੂੰ ਪ੍ਰੇਰ ਕੇ ਅੱਗੇ ਲੈ ਟੁਰੇ ਨੇ। ਅਗਮਪੁਰਾ ਜਿੱਤ ਕੇ ਹੁਣ ਲੋਹਗੜ੍ਹ ਵਾਲੇ ਪਾਸੇ ਵਧਣ ਲੱਗੇ ਨੇ। ਹੁਣ ਪਹਾੜੀਆਂ ਦਾ ਵੀ ਉਤਸ਼ਾਹ ਵੱਧ ਗਿਆ ਵੀ ਇੱਕ ਮੋਰਚਾ ਅਸੀਂ ਸਿੰਘਾਂ ਦਾ ਮਾਰਿਆ, ਇੱਕ ਮੋਰਚੇ ਤੇ ਅਸੀਂ ਫਤਿਹ ਪ੍ਰਾਪਤ ਕਰ ਲਈ ਹੈ, ਤੇ ਆਪਣੇ ਨਾਲ ਉਸੇ ਮਸਤ ਹਾਥੀ ਨੂੰ ਝੂਲਦੇ ਹੋਏ ਨੂੰ ਨਾਲ ਲੈ ਕੇ ਅੱਗੇ ਵੱਧ ਕੇ ਟੁਰੇ ਹਨ।
ਜੋ ਸੈਫੰ ਪਰਮਾਵੈ ਬਦੀ ਸੁੰਡ ਸਾਥੀ,
ਔਰ ਹਾਥੀ ਦੀ ਸੁੰਡ ਦੇ ਉੱਤੇ ਸੈਫ ਤੇਗ ਬੱਧੀ ਹੋਈ ਹੈ, ਉਹ ਪਰਮਾਂਦਾ ਚੱਲਿਆ ਜਾ ਰਿਹਾ ਤੇਗ ਦੇ ਨਾਲ, ਔਰ ਅਨੇਕਾਂ ਨੂੰ ਜੋ ਡਰਾਉਂਦਾ ਚੱਲਿਆ ਜਾ ਰਿਹਾ ਤੇਗ ਉਹਦੀ ਸੁੰਡ ਦੇ ਨਾਲ ਅਗਲੇ ਸਿਰੇ ਤੇ ਬੱਧੀ ਹੋਈ ਹੈ, ਉਹ ਜਦੋਂ ਸੁੰਡ ਫੇਰਦਾ ਤੇ ਨਾਲ ਤੇਗ ਘੁੰਮਦੀ ਹੈ।
ਤਕਾਏ ਕੀਤੀ ਦੂਰ ਲਾਓ ਸਿੰਘ ਆਏ,
ਤੇ ਕਹਿੰਦੇ ਏਦਾਂ ਸਿੰਘਾਂ ਨੂੰ ਧੱਕਦੇ ਹੋਏ ਕਾਫੀ ਦੂਰ ਤੱਕ ਲੈ ਕੇ ਆ ਗਏ। ਇਹ ਪਹਾੜੀ ਰਾਜੇ ਕੇਸਰੀ ਚੰਦ ਦੇ ਸਮੇਤ ਉਸ ਹਾਥੀ ਨੂੰ ਨਾਲ ਲੈ ਕੇ ਇਹ ਪਹਾੜੀ ਕਾਫੀ ਅੱਗੇ ਤੱਕ ਉਹਨਾਂ ਨੂੰ ਧੱਕਦਿਆਂ ਹੋਇਆ ਲੈ ਆਏ।
ਪਰੇ ਮਾਰ ਗੋਰੀ ਨਕੀ ਵੀਰ ਕਾਏ,
ਹੁਣ ਇੱਥੇ ਆ ਕੇ ਬੜਾ ਗਹਿ ਗੱਚ ਜੰਗ ਸ਼ੁਰੂ ਹੋ ਗਿਆ। ਜਦੋਂ ਕਿਲੇ ਲੋਹਗੜ੍ਹ ਦੇ ਨੇੜੇ ਹੋ ਗਏ ਨੇ ਪਹਾੜੀਏ ਥੋੜਾ ਜਿਹਾ, ਤੇ ਇੱਥੇ ਫਿਰ ਸਿੰਘਾਂ ਨੇ ਹੁਣ ਬੜੀ ਭਿਆਨਕ ਮਾਰ ਮਾਰੀ ਹੈ, ਅਨੇਕਾਂ ਗੋਲੀਆਂ ਚੱਲੀਆਂ ਨੇ, ਤੀਰ ਚੱਲੇ ਹਨ।
ਪਏ ਕੋਟ ਕੇ ਪੌਰ ਕੋ ਸਾ ਮੋਹਾਈ,
ਔਰ ਕਿਲੇ ਦੇ ਦਰਵਾਜ਼ੇ ਦੇ ਸਾਹਮਣੇ ਆ ਪਹੁੰਚੇ ਹਨ ਪਹਾੜੀਏ।
ਚੱਲੇ ਬਾਨ ਗੋਰੀ ਮਹਾ ਧੂਮ ਪਾਈ,
ਹੁਣ ਐਨ ਕਿਲੇ ਦੇ ਦਰਵਾਜ਼ੇ ਦੇ ਕੋਲ ਜੰਗ ਹੋਣ ਲੱਗਾ, ਗੋਲੀਆਂ ਚੱਲਣ ਲੱਗੀਆਂ, ਬਾਣ ਚੱਲਣ ਲੱਗੇ ਨੇ, ਤੀਰ ਚੱਲਣ ਲੱਗੇ ਨੇ।
ਫਿਰੀ ਜੋਗਨੀ ਆਨ ਭੂਤੰ ਸੋ ਪ੍ਰੇਤੰ,
ਤੇ ਖਾਲਸਾ ਜੀ ਉਸ ਵੇਲੇ ਫਿਰ 64 ਜੋਗਣੀਆਂ ਭੂਤ ਪ੍ਰੇਤ ਰਣ ਭੂਮੀ ਚ ਆ ਪਹੁੰਚੇ ਸੂਰਮਿਆਂ ਦਾ ਮਾਸ ਖਾਣ ਲਈ। ਜਦੋਂ ਸੂਰਮੇ ਡਿੱਗਣ ਲੱਗੇ ਉਹਨਾਂ ਦਾ ਮਾਸ ਭਖਣ ਲਈ, ਉਹਨਾਂ ਦਾ ਲਹੂ ਪੀਣ ਵਾਸਤੇ, ਖੂਨ ਦੇ ਖੱਪਰ ਭਰ ਭਰ ਜੋਗਣੀਆਂ ਪੀਣ ਵਾਸਤੇ ਆ ਪਹੁੰਚੀਆਂ ਹਨ।
ਭਖੇ ਮਾਸ ਹਾਰੀ ਮਾਂ ਜੰਗ ਖੇਤਾਂ,
ਮਾਸਾਹਾਰੀ ਜਾਨਵਰ ਆ ਪਹੁੰਚੇ ਨੇ, ਆ ਕੇ ਰਣ ਭੂਮੀ ਵਿਚ ਸੂਰਮਿਆਂ ਦਾ ਮਾਸ ਖਾ ਕੇ ਪੇਟ ਭਰਦੇ ਤੇ ਡਕਾਰਦੇ ਹਨ।
ਪਰਮ ਗਿਰਦ ਬਿਰਦੰਗ ਰਣਾ ਕੰਕ ਬੰਕੰ,
ਔਰ ਅਨੇਕਾਂ ਗਿਰਜਾਂ ਫਿਰਦੀਆਂ ਨੇ, ਇੱਲਾਂ ਫਿਰਦੀਆਂ ਨੇ, ਔਰ ਅਨੇਕਾਂ ਕੰਕ ਚਿੱਟੇ ਰੰਗ ਦੀ ਚੀਲ ਹੁੰਦੀ ਹੈ ਮਾਸ ਖਾਣ ਵਾਲੀ, ਉਹ ਫਿਰ ਰਹੀ ਹੈ। ਅਨੇਕਾਂ ਗਿੱਦੜ ਤੇ ਕੁੱਤੇ ਫਿਰ ਰਹੇ ਨੇ ਸੂਰਮਿਆਂ ਦੇ ਮਾਸ ਨੂੰ ਭਖਣ ਵਾਸਤੇ।
ਕਾਵੇ ਡਕਾਰਾ ਬਜਾ ਬ੍ਰਿੰਦ ਡੰਕੰ,
ਔਰ ਜਾ ਕੇ ਸੂਰਮਿਆਂ ਦਾ ਮਾਸ ਭਖਦੇ ਨੇ, ਪੱਖ ਕੇ ਉੱਚੀ ਆਵਾਜ਼ ਵਿਚ ਬੋਲਦੇ ਨੇ, ਡਕਾਰਦੇ ਹਨ।
ਸਰੰਗ ਸਾਂਗ ਸੇਲੇ ਸਰੋਹੀ ਦੁਦਾਰੇ,
ਔਰ ਕਹਿੰਦੇ ਸਰੰਗ ਸਾਂਗ ਸੇਲੇ ਬਰਛੀਆਂ ਚੱਲਣ ਲੱਗੀਆਂ, ਨੇਜੇ ਚੱਲਣ ਲੱਗੇ ਨੇ, ਸਰੋਈਆਂ ਚੱਲਣ ਲੱਗੀਆਂ ਹਨ।
ਲੱਗੇ ਅੰਗ ਭੰਗੇ ਪਰੇ ਵੀਰ ਮਾਰੇ,
ਜਿਹਨੂੰ ਵੱਜਦੇ ਨੇ ਅੰਗ ਭੰਗ ਹੋ ਜਾਂਦੇ ਨੇ, ਬੜੇ ਵੀਰ ਯੋਧੇ ਇੱਕ ਦੂਜੇ ਨੂੰ ਮਾਰ ਮਾਰ ਕੇ ਲਥੇਰ ਪਥੇਰ ਕਰ ਰਹੇ ਨੇ।
ਚੱਲਿਓ ਮਤ ਹਾਥੀ ਜਬੈ ਪੌਰ ਆਇਓ,
ਔਰ ਕਹਿੰਦੇ ਮਸਤ ਹਾਥੀ ਝੂਲਦਾ ਹੋਇਆ ਜਦੋਂ ਕਿਲੇ ਲੋਹਗੜ੍ਹ ਦੇ ਦਰਵਾਜ਼ੇ ਦੇ ਐਨ ਨੇੜੇ ਆ ਪਹੁੰਚਿਆ ਹੈ,
ਧਕੇਲੇ ਸਭੈ ਸਿੰਘ ਯੋਂ ਜ਼ੋਰ ਪਾਇਓ,
ਤੇ ਇੱਥੇ ਆ ਕੇ ਪਹਾੜੀਆਂ ਨੇ ਬੜਾ ਜ਼ੋਰ ਪਾਇਆ ਤੇ ਸਿੰਘਾਂ ਨੂੰ ਧਕੇਲ ਕੇ ਕਿਲੇ ਦੇ ਅੰਦਰ ਤੱਕ ਲੈ ਗਏ ਹਨ।
ਬਰੇ ਬੀਚ ਕੋਟੰਗ ਲੀਏ ਓਟ ਠਾਂਡੇ,
ਹੁਣ ਸਿੰਘਾਂ ਕੋਲ ਬਾਹਰ ਲੜਨ ਦਾ ਹੌਸਲਾ ਨਾ ਰਿਹਾ ਕਿਉਂਕਿ ਗਿਣਤੀ ਥੋੜੀ ਸੀ, ਧਕੇਲ ਕੇ ਅੱਗੇ ਲੈ ਗਏ ਤੇ ਸਿੰਘ ਕਿਲੇ ਦੇ ਅੰਦਰ ਚਲੇ ਗਏ। ਕਿਲੇ ਦੇ ਅੰਦਰ ਜਾ ਕੇ ਕਿਲੇ ਦਾ ਆਸਰਾ ਲੈ ਕੇ ਪਹਾੜੀਆਂ ਨਾਲ ਲੜਨ ਲੱਗੇ ਹਨ।
ਤੁਫੰਗਾ ਤੜਾਕੇ ਪਰਾਂ ਹੋਏ ਗਾਡੇ,
ਅਨੇਕਾਂ ਗੋਲੀਆਂ ਤੜਕ ਦੇ ਕੇ ਚੱਲਦੀਆਂ, ਸੂਰਮੇ ਪ੍ਰਪੱਕ ਹੋ ਕੇ ਲੜ ਰਹੇ ਹਨ।
ਛੁੱਟੀ ਸੈਂਕੜੇ ਇੱਕ ਬਾਰੀ ਤੁਫੰਗਾ,
ਸੈਂਕੜਿਆਂ ਦੇ ਹਿਸਾਬ ਨਾਲ ਬੰਦੂਕਾਂ ਇੱਕੋ ਵੇਰੀ ਚੱਲ ਪਈਆਂ ਹਨ।
ਫੁੱਟੈ ਤੁੰਡ ਮੁੰਡਾ ਲਿਟੈ ਜੋ ਮਲੰਗਾ,
ਕਹਿੰਦੇ ਤੁੰਡ ਮੁੰਡ ਫਿਰਦੇ ਨੇ ਟੁੱਟੇ ਹੋਏ, ਔਰ ਇਸ ਤਰ੍ਹਾਂ ਜ਼ਮੀਨ ਤੇ ਡਿੱਗਦੇ ਨੇ ਸੂਰਮੇ ਜਿਵੇਂ ਕੋਈ ਮਲੰਗ ਨਸ਼ਾ ਕਰਕੇ ਜ਼ਮੀਨ ਦੇ ਉੱਤੇ ਲੇਟ ਜਾਂਦਾ ਹੈ।
ਹਰੇ ਪਰ ਹਜ਼ਾਰਾਂ ਪਰੇ ਮਾਰ ਗੋਰੀ ਨ ਹੋਈ,
ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੋਲੀਆਂ ਦੀ ਮਾਰ ਹੋ ਰਹੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸੂਰਮੇ ਤੜਫੜ ਤੜਫੜ ਕਰਕੇ ਗੋਲੀਆਂ ਚੱਲਦੀਆਂ ਨੇ, ਰਣ ਭੂਮੀ ਵਿੱਚ ਸੂਰਮੇ ਡਿੱਗਦੇ ਹਨ।
ਤਉ ਨਾ ਮਿਟੇ ਹਿਲਕਾਲੰਤ ਸੋਈ,
ਪਰ ਹੁਣ ਪਹਾੜੀਏ ਵੀ ਪੂਰੇ ਰੋਹ ਵਿੱਚ ਆਏ ਹੋਏ, ਕਹਿੰਦੇ ਅੱਜ ਤਾਂ ਕਿਲੇ ਕੋਲ ਪਹੁੰਚ ਗਏ, ਬਸ ਹੁਣ ਕਿਲਾ ਤੋੜ ਹੀ ਲੈਣਾ ਅਸੀਂ, ਸਾਡੇ ਨਾਲ ਮਸਤ ਹਾਥੀ ਹੈ, ਸੂਰਮੇ ਹਟਦੇ ਨਹੀਂ। ਸਤਿਗੁਰੂ ਜੀ ਦੇ ਸੂਰਬੀਰ ਬਹਾਦਰ ਤਾਂ ਯੋਧੇ ਹੈ ਨੀ, ਉਹ ਤਾਂ ਰਣ ਭੂਮੀ ਵਿੱਚ ਲੜਨ ਵਾਲੇ ਹੀ ਹਨ।
ਪਹੁੰਚੇ ਜਬੈ ਪੌਰ ਲਓ ਆਨ ਬੈਰੀ,
ਤੇ ਜਦੋਂ ਵੈਰੀ ਦਲ ਐਨ ਕਿਲੇ ਲੋਹਗੜ੍ਹ ਦੇ ਦਰਵਾਜ਼ੇ ਦੇ ਨੇੜੇ ਆ ਪਹੁੰਚੇ,
ਬੜੀ ਮਾਰ ਖਾ ਕੇ ਨਹੀਂ ਤੁੰਡ ਫੇਰੀ,
ਵੱਡੀ ਮਾਰ ਖਾ ਕੇ ਵੀ ਪਹਾੜੀਆਂ ਨੇ ਆਪਣਾ ਮੂੰਹ ਨਹੀਂ ਫੇਰਿਆ। ਹਾਲਾਂਕਿ ਸਿੰਘਾਂ ਨੇ ਬੜੀ ਮਾਰ ਮਾਰੀ, ਬੜਿਆਂ ਨੂੰ ਲਤਾੜਿਆ, ਬੜਿਆਂ ਨੂੰ ਗੋਲੀਆਂ ਮਾਰ ਮਾਰ ਕੇ ਖਤਮ ਕੀਤਾ, ਪਰ ਫਿਰ ਵੀ ਪਹਾੜੀਆਂ ਨੇ ਆਪਣੇ ਮੂੰਹ ਨਹੀਂ ਮੋੜੇ।
ਕਰਾ ਚੋਲ ਕਾਢੇ ਚਾਹੇ ਸੋ ਪਰਵੇਸ਼ੇ,
ਔਰ ਤੇਗਾਂ ਕੱਢ ਕੇ ਕਿਲੇ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਨੇ, ਪਹਾੜੀਏ ਕਿਲੇ ਦੇ ਵਿੱਚ ਜਾਣਾ ਚਾਹੁੰਦੇ ਹਨ।
ਦਿਓ ਢੋਏ ਹਾਥੀ ਪ੍ਰਹਾਰ ਵਿਸ਼ੇਸ਼ੇ,
ਔਰ ਹਾਥੀ ਨੂੰ ਢੋ ਕੇ ਅੱਗੇ ਲਿਜਾ ਕੇ ਕਿਲੇ ਦਾ ਦਰਵਾਜ਼ਾ ਤੋੜਨਾ ਚਾਹੁੰਦੇ ਨੇ, ਔਰ ਪ੍ਰਹਾਰ ਕਰਨਾ ਚਾਹੁੰਦੇ ਨੇ ਸਿੰਘਾਂ ਦਾ।
ਦੜਾ ਦੜ ਗੇਰਾ ਤੁਫੰਗਾ ਪ੍ਰਹਾਰ,
ਔਰ ਦੜਾ ਦੜ ਚੜ ਕਰਕੇ ਰਣ ਭੂਮੀ ਵਿਚ ਸੂਰਮਿਆਂ ਨੂੰ ਸੁੱਟਦੇ ਚਲੇ ਜਾ ਰਹੇ ਹਨ।
ਕਿਲੇ ਮੋਰਚੇ ਮੈਂ ਖਰੇ ਸਿੰਘ ਮਾਰੇ,
ਔਰ ਉਧਰ ਸਿੰਘ ਕਿਲਿਆਂ ਦੇ ਜਿਹੜੇ ਮੋਰਚੇ ਹੁੰਦੇ ਨੇ, ਕਿਲੇ ਦੇ ਵਿਚ ਵੀ ਮੋਰਚੇ ਬਣੇ ਹੁੰਦੇ ਨੇ, ਉਹਨਾਂ ਮੋਰਚਿਆਂ ਵਿਚੋਂ ਜਿਹੜਾ ਪਹਾੜੀ ਨੇੜੇ ਵੱਧ ਕੇ ਆਉਂਦਾ ਕਿਲੇ ਦੇ ਉਹਨੂੰ ਮਾਰ ਕੇ ਸੁੱਟ ਦਿੰਦੇ ਹਨ।
ਪਰੀ ਲੋਥ ਪੈ ਲੋਥ ਪਾਉ ਰੰਗ ਅਗਾਰੀ,
ਤੇ ਲੋਹਗੜ੍ਹ ਕਿਲੇ ਦੇ ਦਰਵਾਜ਼ੇ ਦੇ ਉੱਤੇ ਜੰਗ ਹੋ ਰਿਹਾ, ਲੋਥਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ ਪਹਾੜੀਆਂ ਦੇ, ਇੰਨੇ ਪਹਾੜੀਏ ਮਾਰੇ ਸਿੰਘਾਂ ਗੋਲੀਆਂ ਤੀਰਾਂ ਦੇ ਨਾਲ, ਨੇਜਿਆਂ ਬਰਛਿਆਂ ਦੇ ਨਾਲ, ਕਿ ਉਹਨਾਂ ਦੀਆਂ ਢੇਰਾਂ ਦੇ ਢੇਰ ਲਾ ਦਿੱਤੇ, ਲੋਥਾਂ ਦੇ ਅੰਬਾਰ ਲੱਗ ਗਏ।
ਗਏ ਜੂਜ ਕੇਤੇ ਬਕੇ ਮਾਰ ਮਾਰੀ,
ਔਰ ਕਈ ਸਿੰਘ ਵੀ ਜੂਜ ਗਏ, ਕਈ ਸਿੰਘ ਵੀ ਸ਼ਹੀਦੀਆਂ ਪਾ ਗਏ, ਔਰ ਸ਼ਹੀਦੀ ਪਾਉਣ ਵੇਲੇ ਵੀ ਸਿੰਘ ਮੂੰਹ ਤੋਂ ਮਾਰ ਲੋ ਦੀ ਆਵਾਜ਼ ਦੇ ਨਾਲ ਹੀ ਪੁਰਜਾ ਪੁਰਜਾ ਕੱਟ ਮਰੈ। ਇਹੋ ਜਿਹੀ ਬਿਰਤੀ ਰੱਖਣ ਵਾਲੇ ਸਿੰਘ ਨੇ ਜਿਹੜੇ ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛਾਡੈ ਖੇਤ, ਇਹੋ ਜਿਹੀ ਸੂਰ ਬੀਰਤਾ ਨੂੰ ਧਾਰਨ ਕਰਕੇ ਰਣ ਭੂਮੀ ਵਿਚ ਕਈ ਸਿੰਘ ਜੂਝ ਗਏ ਨੇ, ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕਰਕੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਤੋਂ ਆਪਣਾ ਆਪ ਵਾਰ ਦਿੱਤਾ ਹੈ। ਇਹਨੂੰ ਕਹਿੰਦੇ ਨੇ ਵਾਰਨਾ, ਬਲਿਹਾਰਨਾ, ਆਪਣੇ ਮਾਲਕ ਤੋਂ ਵਾਰੇ ਜਾਣਾ, ਕੁਰਬਾਨ ਕਰ ਦਿੱਤਾ। ਕਈ ਸਿੰਘਾਂ ਨੇ ਆਪਣਾ ਆਪ ਸਤਿਗੁਰਾਂ ਤੋਂ ਬਲਿਹਾਰ ਕਰ ਦਿੱਤਾ, ਵਾਰ ਦਿੱਤਾ ਹੈ।
ਲਲਿਤ ਪਦ ਛੰਦ ਤਬ ਬਚਿੱਤਰ ਸਿੰਘ ਹਿਰਦੈ ਵਿਚਾਰਿਓ,
ਇਧਰ ਭਾਈ ਬਚਿੱਤਰ ਸਿੰਘ ਨੇ ਹੁਣ ਆਪਣੇ ਮਨ ਚ ਵਿਚਾਰ ਕੀਤੀ, ਜਦੋਂ ਵਾਹਵਾ ਜੰਗ ਭਖ ਗਿਆ, ਪਹਾੜੀ ਐਨ ਦਰਵਾਜ਼ੇ ਦੇ ਕੋਲ ਆ ਗਏ, ਲੋਥਾਂ ਦੇ ਢੇਰ ਲੱਗ ਗਏ ਨੇ, ਉਧਰੋਂ ਮਸਤ ਹਾਥੀ ਨੇੜੇ ਢੁੱਕ ਰਿਹਾ, ਹੌਲੇ ਹੌਲੇ ਅੱਗੇ ਵੱਧਦਾ ਆ ਰਿਹਾ। ਬਾਬਾ ਬਚਿੱਤਰ ਸਿੰਘ ਜੀ ਨੇ ਉਸ ਵੇਲੇ ਫਿਰ ਆਪਣੇ ਮਨ ਚ ਵਿਚਾਰ ਕੀਤੀ,
ਇਹ ਅਵਸਰ ਅਬ ਮੇਰਾ,
ਕਹਿੰਦੇ ਹੁਣ ਇਹ ਮੌਕਾ ਮੇਰਾ, ਹੁਣ ਮੇਰਾ ਸਮਾਂ ਹੈ, ਹੁਣ ਮੇਰੇ ਦਾ ਦਾ ਸਮਾਂ ਹੈ, ਮੇਰੇ ਵਾਰ ਕਰਨ ਦਾ ਸਮਾਂ ਹੈ।
ਹਤੋ ਮਤੰਗ ਅੰਗ ਮੈਂ ਵਰਸ਼ਾ ਕਰਕੇ ਓਜ ਕਨੇਰਾ,
ਹੁਣ ਅੱਗੇ ਜਾ ਕੇ ਮੈਂ ਵੱਧ ਕੇ ਜਾਵਾਂ, ਔਰ ਆਪਣੇ ਓਜ ਨਾਲ, ਗੁਰੂ ਦੇ ਦਿੱਤੇ ਬਲ ਨਾਲ, ਆਪਣੇ ਬਰਛੇ ਦਾ ਵਾਰ ਕਰਕੇ ਇਸ ਹਾਥੀ ਨੂੰ ਮਾਰ ਭਜਾਵਾਂ।
ਹੈ ਰੂਡ ਕਰ ਠੰਡੋ ਅੰਤਰ,
ਘੋੜੇ ਤੇ ਸਵਾਰ ਖੜੇ ਨੇ ਬਾਬਾ ਬਚਿੱਤਰ ਸਿੰਘ ਜੀ ਕਿਲੇ ਦੇ ਅੰਦਰ ਸਨ,
ਉਦੇ ਸਿੰਘ ਕੇ ਪਾਸਾ,
ਭਾਈ ਉਦੇ ਸਿੰਘ ਜੀ ਵੀ ਨਾਲ ਖੜੇ ਨੇ, ਉਹ ਵੀ ਸੂਰਬੀਰ ਬਹਾਦਰ ਯੋਧੇ ਕੇਸਰੀ ਚੰਦ ਦਾ ਸਿਰ ਵੱਢਣਾ ਚਾਹੁੰਦੇ ਨੇ।
ਮਾਦਕ ਚੜਿਓ ਮਸਤ ਹਤ ਹੋਵਾ,
ਔਰ ਐਨ ਸਰੂਰ ਦੇ ਵਿਚ ਮਸਤੀ ਵਿਚ ਭਿੱਜੇ ਹੋਏ ਨੇ ਦੋਵੇਂ ਸੂਰਮੇ,
ਸਭ ਸੋ ਬਾਕ ਪ੍ਰਕਾਸ਼ਾ,
ਔਰ ਉਸ ਵਕਤ ਆਪਣੇ ਨਾਲ ਦੇ ਸਾਰੇ ਸਾਥੀ ਸਿੰਘਾਂ ਨੂੰ ਬੋਲੇ ਹਨ,
ਖੋਲ ਕਪਾਟ ਦੇ ਹੋ ਮੁਝੇ ਆਗਿਆ।
ਬਾਬਾ ਬਚਿੱਤਰ ਸਿੰਘ ਜੀ ਕਹਿੰਦੇ ਖਾਲਸਾ ਜੀ ਹੁਣ ਦਰਵਾਜ਼ਾ ਖੋਲ ਦਿਓ, ਲੋਹਗੜ੍ਹ ਦਾ ਹੁਣ ਮੈਂ ਬਾਹਰ ਜਾਣਾ ਹੈ, ਲੋਹਗੜ੍ਹ ਦਾ ਦਰਵਾਜ਼ਾ ਖੋਲ ਦਿਓ ਸੂਰਮਿਓ ਬਹਾਦਰੋ, ਹੁਣ ਮੈਂ ਬਾਹਰ ਜਾ ਕੇ ਹਮਲਾ ਕਰਨਾ ਹੈ।
ਦੇਖੋ ਜੰਗ ਮਤੰਗਾ,
ਵੇਖੋ ਹੁਣ ਮੇਰਾ ਤੇ ਹਾਥੀ ਦਾ ਜੰਗ ਕਿਵੇਂ ਹੁੰਦਾ। ਖਾਲਸਾ ਜੀ ਕਲਗੀਆਂ ਵਾਲੇ ਪਾਤਸ਼ਾਹ ਨੇ ਮੈਨੂੰ ਥਾਪੜਾ ਦੇ ਕੇ ਭੇਜਿਆ, ਵੇਖੋ ਹੁਣ ਹਾਥੀ ਦੇ ਨਾਲ ਮੇਰਾ ਜੰਗ ਕਿਵੇਂ ਹੁੰਦਾ ਹੈ।
ਅਪਰ ਸਭਨ ਕੋ ਤੁਮ ਦਿੜ ਚਾਲੋ,
ਮੈਂ ਕੇਵਲ ਹਾਥੀ ਤੱਕ ਪਹੁੰਚਣਾ, ਬਾਕੀ ਜਿਹੜੇ ਪਹਾੜੀਏ ਆਉਣ ਉਹਨਾਂ ਦਾ ਹੱਲਾ ਤੁਸੀਂ ਚੱਲਣਾ ਸਿੰਘੋ, ਉਹਨਾਂ ਦਾ ਮੁਕਾਬਲਾ ਤੁਸੀਂ ਕਰਨਾ ਹੈ।
ਸ਼ਲਖ ਤੁਫੰਗਨ ਸਿੰਘਾ,
ਔਰ ਬੰਦੂਕਾਂ ਦੀਆਂ ਸ਼ਲਖਾਂ ਚਲਾ ਕੇ ਦਾਗ ਦਿਓ ਇੱਕੋ ਵਾਰੀ ਪਹਾੜੀਆਂ ਦੇ ਉੱਤੇ, ਦਰਵਾਜ਼ਾ ਖੁੱਲਦਿਆਂ ਤੇ ਮੈਂ ਸਿੱਧਾ ਹਾਥੀ ਤੱਕ ਜਾ ਪਹੁੰਚਾ।
ਉਦੇ ਸਿੰਘ ਕੇ ਬੰਟੇ ਆਇਓ,
ਇਧਰ ਭਾਈ ਉਦੇ ਸਿੰਘ ਜੀ ਵੀ ਬਹਾਦਰੀ ਦੇ ਨਾਲ ਉਹ ਵੀ ਕਹਿਣ ਲੱਗੇ ਖਾਲਸਾ ਜੀ ਤੁਸੀਂ ਮੇਰੇ ਨਾਲ ਵੀ ਚੱਲਣਾ, ਮੈਂ ਕੇਸਰੀ ਚੰਦ ਦਾ ਸਿਰ ਵੱਢ ਕੇ ਇਸੇ ਨੇਜੇ ਤੇ ਟੰਗ ਕੇ ਲਿਆਉਣਾ ਤੇ ਲਿਆ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿਚ ਭੇਟ ਕਰਨਾ ਹੈ।
ਫਤਿਹ ਕੇਸਰੀ ਚੰਦਾ,
ਜੇ ਕੇਸਰੀ ਚੰਦ ਫਤਿਹ ਹੋ ਜਾਂਦਾ ਤੇ ਆਪਾਂ ਇਹ ਜੰਗ ਵੀ ਫਤਿਹ ਕਰ ਲਵਾਂਗੇ। ਕੇਸਰੀ ਚੰਦ ਮਾਰਿਆ ਗਿਆ ਤੇ ਇਹ ਜੰਗ ਵੀ ਸਮਝ ਲਓ ਆਪਾਂ ਜਿੱਤ ਲਿਆ।
ਐਸੀ ਕਰੋ ਮਾਰ ਮਿਲ ਸਿੰਘੋ,
ਇਹ ਸਿੰਘੋ ਇਹੋ ਜੀ ਮਾਰ ਮਾਰੋ ਸਾਰੇ ਰਲ ਕੇ ਇਹੋ ਜਿਹਾ ਹਮਲਾ ਕਰੋ, ਬਸ ਇਹ ਅਖੀਰਲਾ ਜੰਗ ਹੈ, ਇਹ ਅਜ ਅਖੀਰਲਾ ਹੱਲਾ ਹੋਵੇਗਾ, ਇਸ ਹੱਲੇ ਤੋਂ ਬਾਅਦ ਇਹ ਜੰਗ ਦੇ ਵਿਚ ਫਤਿਹ ਆਪਣੀ ਹੋਵੇਗੀ, ਫਤਿਹ ਬਾਜਾਂ ਵਾਲੇ ਗੁਰੂ ਕਲਗੀ ਧਰ ਦੀ ਹੋਵੇਗੀ।
ਧਰ ਪਰ ਧਰ ਮੈਂ ਬ੍ਰਿੰਦਾ,
ਇਹੋ ਜੀ ਮਾਰ ਮਾਰੋ ਸਿੰਘੋ,
ਕਿ ਇਹਨਾਂ ਪਹਾੜੀਆਂ ਦੇ ਧਾੜੀ ਧੜ ਖਿਲਰੇ ਹੋਏ ਧਰਤੀ ਤੇ ਨਜ਼ਰ ਆਉਣ, ਇਹਨਾਂ ਦੇ ਸਿਰ ਖੰਡੇ ਹੋਏ ਧਰਤੀ ਤੇ ਨਜ਼ਰ ਆਉਣ, ਇਹਨਾਂ ਦੇ ਧੜਾਂ ਦੀਆਂ ਲਾਸ਼ਾਂ ਦੇ ਢੇਰਾਂ ਦੇ ਢੇਰ ਹੀ ਰਣ ਭੂਮੀ ਵਿੱਚ ਨਜ਼ਰ ਆਉਣ।
ਇਮ ਕਹਿ ਕਰ ਕਪਾਟ ਖੁਲਵਾਏ,
ਇਹਨਾਂ ਕਹਿ ਕੇ ਬਾਬਾ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਜੀ ਨੇ ਲੋਹਗੜ੍ਹ ਕਿਲੇ ਦਾ ਦਰਵਾਜ਼ਾ ਖੁਲਵਾਇਆ ਹੈ।
ਕੀ ਬਾਗ ਉਠਾਈ,
ਔਰ ਘੋੜੇ ਦੀ ਬਾਗ ਚੁੱਕੀ ਹੈ ਬਾਬਾ ਬਚਿੱਤਰ ਸਿੰਘ ਜੀ ਨੇ, ਘੋੜੇ ਦੀ ਬਾਗ ਨੂੰ ਚੁੱਕ ਕੇ ਯਾਨੀ ਕਿ ਉਹਨੂੰ ਅੱਗੇ ਨੂੰ ਟੋਰਿਆ ਹੈ।
ਸਮੁਖ ਮਤੰਗ ਆਵਤੋ ਪਿਖ ਕਰ,
ਔਰ ਸਾਹਮਣੇ ਹਾਥੀ ਨੂੰ ਆਉਂਦਿਆਂ ਵੇਖਿਆ ਬਾਬਾ ਬਚਿੱਤਰ ਸਿੰਘ ਜੀ ਨੇ ਹਾਥੀ ਨੂੰ ਝੂਲਦੇ ਹੋਏ ਨੂੰ, ਜਿਹੜਾ ਆਪਣੀ ਸੈਫ ਬੰਨੀ ਹੋਈ ਆ, ਕਿਰਪਾਨ ਬੰਨੀ ਹੋਈ ਆ, ਉਹਦੀ ਸੁੰਡ ਨਾਲ ਲੋਹੇ ਨਾਲ ਮੜਿਆ ਹੋਇਆ ਉਹਦਾ ਸਾਰਾ ਸਰੀਰ, ਫੌਲਾਦ ਦੇ ਤਵੇ ਉਹਦੇ ਮੱਥੇ ਤੇ ਨੇ, ਸਰੀਰ ਦੇ ਉੱਤੇ ਨੇ, ਕੋਈ ਹਿੱਸਾ ਖਾਲੀ ਨਹੀਂ ਹੈ ਜਿੱਥੇ ਬਰਛੇ ਦਾ ਵਾਰ ਕੀਤਾ ਜਾ ਸਕੇ। ਉਸ ਹਾਥੀ ਨੂੰ ਆਉਂਦਿਆਂ ਹੋਇਆ ਬਾਬਾ ਬਚਿੱਤਰ ਸਿੰਘ ਜੀ ਨੇ ਵੇਖਿਆ ਹੈ। ਕਹਿੰਦੇ ਹਾਥੀ ਨੂੰ ਵੇਖ ਕੇ ਏਦਾਂ ਘੋੜਾ ਲੈ ਕੇ ਅੱਗੇ ਵਧੇ ਨੇ ਬਾਬਾ ਬਚਿੱਤਰ ਸਿੰਘ ਜੀ, ਜਿਵੇਂ ਕਿਸੇ ਹਾਥੀ ਦੇ ਉੱਤੇ ਬੱਬਰ ਸ਼ੇਰ ਹਮਲਾ ਕਰਨ ਵਾਸਤੇ ਵਧਦਾ ਹੈ, ਸ਼ੇਰ ਵਾਂਗੂ ਭਬਕ ਮਾਰ ਕੇ ਛਾਲ ਮਾਰ ਕੇ ਘੋੜੇ ਦੀ ਬਾਬਾ ਬਚਿੱਤਰ ਸਿੰਘ ਜੀ ਅੱਗੇ ਵਧੇ ਹਨ।
ਚਰਬਤ ਉਠਨ ਲਾਲ ਬਿਲੋਚਨ,
ਬਾਬਾ ਬਚਿੱਤਰ ਸਿੰਘ ਜੀ ਇੰਨੇ ਵੀਹ ਰਸ ਵਿੱਚ ਨੇ ਕਿ ਦੰਦਾਂ ਨਾਲ ਆਪਣੇ ਬੁੱਲਾਂ ਨੂੰ ਕੱਟਦੇ ਨੇ, ਅੱਖਾਂ ਲਾਲ ਸੁਰਖ ਨੇ ਔਰ ਡੋਲੇ ਫਰਕਦੇ ਹਨ।
ਫਰਕਤ ਮੂਛ ਉਠਾਈ,
ਡੋਲੇ ਫਰਕ ਰਹੇ ਨੇ ਵੀਰ ਯੋਧੇ ਬਚਿੱਤਰ ਸਿੰਘ ਦੇ, ਔਰ ਫਰਕਦਿਆਂ ਹੋਇਆਂ ਡੋਲਿਆਂ ਨਾਲ ਆਪਣੇ ਮੁਛਹਿਰਿਆਂ ਤੇ ਹੱਥ ਫੇਰਿਆ, ਮੁਛਹਿਰਿਆਂ ਤੇ ਹੱਥ ਫੇਰ ਕੇ ਵੀਰਤਾ ਨਾਲ ਸੂਰ ਵੀਰਤਾ ਨਾਲ ਅੱਗੇ ਵਧੇ ਹਨ।
ਪ੍ਰਕਟੀ ਚੜੀ ਕੁਟਲ ਮੁਖ ਭੀਖਣ ਮੁਖ ਲਾਲੀ,
ਔਰ ਕਹਿੰਦੇ ਭੌਹਾਂ ਚੜੀਆਂ ਹੋਈਆਂ ਸੂਰਮੇ ਦੀਆਂ ਬਚਿੱਤਰ ਸਿੰਘ ਦੀਆਂ। ਜੇ ਉਧਰ ਹਾਥੀ ਗੁੱਸੇ ਵਿੱਚ ਆ ਨਾ, ਹਾਥੀ ਅੰਦਰ ਪੂਰਾ ਰੋਹ ਹੈ, ਉਹਦੀਆਂ ਅੱਖਾਂ ਲਾਲ ਨੇ, ਤੇ ਇਧਰ ਬਚਿੱਤਰ ਸਿੰਘ ਦੀਆਂ ਵੀ ਭਿਰਕੁਟੀਆਂ ਚੜੀਆਂ ਹੋਈਆਂ, ਚਿਹਰਾ ਲਾਲ ਸੁਰਖ ਹੈ, ਨੇਤਰ ਲਾਲ ਸੁਰਖ ਹਨ।
ਸ਼ਮਸ਼ ਮਹਾ ਛਬ ਛਾਈ,
ਬਚਿੱਤਰ ਸਿੰਘ ਦੇ ਚਿਹਰੇ ਦੇ ਉੱਤੇ ਦਾੜਾ ਬੜੀ ਸੋਹਣੀ ਛਬੀ ਪਾ ਰਿਹਾ, ਦਾੜਾ ਬੱਬਰ ਸ਼ੇਰਾਂ ਦੇ ਮੂੰਹਾਂ ਤੇ ਹੁੰਦਾ ਹੈ, ਦਾੜਾ ਸ਼ੇਰ ਦੇ ਮੂੰਹ ਦੇ ਉੱਤੇ ਸੋਭਾ ਮਾਨ ਪਾ ਰਿਹਾ ਹੈ।
ਮਨੋ ਕ੍ਰੋਧ ਤੇ ਛੇਰ ਸਟਾ ਉੱਠ,
ਕਹਿੰਦੇ ਮਾਨੋ ਸ਼ੇਰ ਦੀ ਅਯਾਲ ਉੱਠੀ ਹੈ, ਜਿਵੇਂ ਸ਼ੇਰ ਗੁੱਸੇ ਵਿੱਚ ਆਉਂਦਾ ਨਾ ਤੇ ਉਹਦੀ ਜਿਹੜੀ ਅਯਾਲ ਹੁੰਦੀ, ਉਹਦੇ ਕੇਸ ਹੁੰਦੇ ਨੇ ਸਿਰ ਦੇ ਉੱਤੇ ਪਿੱਠ ਦੇ ਉੱਤੇ, ਉਹ ਇੱਕਦਮ ਖੜੇ ਹੋ ਜਾਂਦੇ ਨੇ ਸ਼ੇਰ ਦੇ। ਕਹਿੰਦੇ ਬਾਬਾ ਬਚਿੱਤਰ ਸਿੰਘ ਦਾ ਦਾੜਾ ਗੁੱਸੇ ਵਿੱਚ, ਕਹਿੰਦੇ ਮਾਨੋ ਜਿਵੇਂ ਸ਼ੇਰ ਦੀ ਅਯਾਲ ਉੱਠਦੀ ਹੈ, ਏਦਾਂ ਚਿਹਰਾ ਬਾਬਾ ਬਚਿੱਤਰ ਸਿੰਘ ਦਾ ਵੀਰ ਰਸ ਨਾਲ ਭਰਿਆ ਹੋਇਆ ਹੈ।
ਭੀਖਣ ਦਰਸ਼ਨ ਹੋਵਾ,
ਕਹਿੰਦੇ ਵੇਖ ਕੇ ਡਰ ਆਉਂਦਾ, ਇੰਨਾ ਭੀਖਣ ਦਰਸ਼ਨ ਹੈ ਬਾਬਾ ਬਚਿੱਤਰ ਸਿੰਘ ਦਾ ਕਿ ਕਾਇਰ ਵੇਖ ਲੇ ਤੇ ਵੇਖ ਕੇ ਉਹਨੂੰ ਹਾਰਟ ਅਟੈਕ ਹੋ ਜਾਏ, ਏਦਾਂ ਦਾ ਚਿਹਰਾ ਵੀਰ ਰਸੀ ਨਜ਼ਰ ਆ ਰਿਹਾ ਬਾਬਾ ਬਚਿੱਤਰ ਸਿੰਘ ਦਾ।
ਤੋਮਰ ਧਰ ਕੇ ਹੱਥ ਉਭਾਰਿਓ,
ਹੱਥ ਦੇ ਵਿੱਚ ਬਰਛਾ ਪਕੜਿਆ ਹੋਇਆ ਔਰ ਉਸ ਬਰਛੇ ਨੂੰ ਉਭਾਰ ਕੇ ਫੇਰਦਿਆਂ ਹੋਇਆ ਬਾਬਾ ਬਚਿੱਤਰ ਸਿੰਘ ਜੀ ਵੱਧ ਰਹੇ ਨੇ।
ਹਾਥੀ ਮਸਤਕ ਜੋਆ,
ਔਰ ਬਾਬਾ ਬਚਿੱਤਰ ਸਿੰਘ ਦਾ ਨਿਸ਼ਾਨਾ ਕਿੱਥੇ ਹੈ? ਹਾਥੀ ਦਾ ਮੱਥਾ। ਕਹਿੰਦੇ ਮੱਥੇ ਦੇ ਵਿੱਚ ਤੀ ਇਹ ਬਰਛਾ ਮਾਰਨਾ ਤਾਂ ਜੋ ਇਹੋ ਜਿਹਾ ਬਰਛਾ ਵੱਜੇ ਕਿ ਹਾਥੀ ਚਿੰਗਾੜਦਾ ਹੋਇਆ ਪਿਛਾਂ ਨੂੰ ਦੌੜ ਪਵੇ। ਇਸ ਪ੍ਰਕਾਰ ਨਾਲ ਕੇਵਲ ਮੱਥੇ ਦਾ ਨਿਸ਼ਾਨਾ ਬਾਬਾ ਬਚਿੱਤਰ ਸਿੰਘ ਜੀ ਨੇ ਹਾਥੀ ਦਾ ਵੇਖਿਆ ਹੈ।
ਪੱਗ ਕੋ ਬਲ ਰਕਾਬ ਪਰ ਕਰਕੇ,
ਔਰ ਕੋਲ ਆ ਗਏ ਨੇ ਹਾਥੀ ਦੇ, ਨੇੜੇ ਆ ਗਏ ਨੇ, ਆਪਣੇ ਪੈਰਾਂ ਦਾ ਬਲ ਘੋੜੇ ਦੀਆਂ ਜਿਹੜੀਆਂ ਰਕਾਬਾਂ ਨੇ ਨਾ ਉਹਨਾਂ ਤੇ ਖਲੋ ਗਏ ਨੇ ਘੋੜੇ ਦੇ ਉੱਤੇ, ਕਿਉਂਕਿ ਬਲ ਦੇ ਨਾਲ ਬਰਛਾ ਚਲਾਉਣਾ ਤੇ ਪੂਰਾ ਬਲ ਲਾਉਣ ਵਾਸਤੇ ਸਾਰੇ ਸਰੀਰ ਦਾ ਬਲ ਚਾਹੀਦਾ ਸੀ। ਪੈਰ ਜਿਹੜੇ ਨੇ ਰਕਾਬਾਂ ਦੇ ਵਿੱਚ ਪਾਏ ਹੋਏ ਬਚਿੱਤਰ ਸਿੰਘ ਨੇ, ਔਰ ਆਪਣੇ ਰਕਾਬਾਂ ਦੇ ਭਾਰ ਦੇ ਉੱਤੇ ਖਲੋ ਗਏ ਨੇ ਬਚਿੱਤਰ ਸਿੰਘ ਜੀ, ਬਰਛਾ ਹੱਥ ਵਿੱਚ ਪਕੜਿਆ ਹੋਇਆ ਪਿਛਲੇ ਪਾਸਿਓ ਕੰਡ ਦੇ ਕੋਲੋਂ ਉਭਾਰ ਕੇ ਪਿੱਛੋਂ ਲੈ ਕੇ ਆ ਰਹੇ ਨੇ।
ਚਲਿਓ ਆਸਨ ਛੋਰਾ,
ਉਛੜੇ ਨੇ ਆਪਣੇ ਆਸਣ ਨੂੰ ਛੱਡ ਕੇ, ਇੱਕ ਵਾਰੀ ਘੋੜੇ ਦੇ ਉੱਤੇ ਪੱਬਾਂ ਭਰਨੇ ਹੋ ਗਏ ਹਨ।
ਸਭ ਸਰੀਰ ਕੋ ਓਜ ਸੰਭਰ ਕੇ,
ਆਪਣੇ ਸਾਰੇ ਸਰੀਰ ਦਾ ਬਲ ਸੰਭਾਲਿਆ ਬਚਿੱਤਰ ਸਿੰਘ ਨੇ, ਜਿੰਨਾ ਤਾਣ ਸੀ ਸਰੀਰ ਦਾ, ਜਿੰਨਾ ਜ਼ੋਰ ਸੀ ਸਰੀਰ ਦਾ, ਉਹ ਸਾਰਾ ਜ਼ੋਰ ਆਪਣੀਆਂ ਬਾਹਾਂ ਵਿੱਚ ਲੈ ਕੇ ਆਏ ਹਨ।
ਹੈ ਫੰਦਿਓ ਗਜ ਓਰਾ,
ਔਰ ਘੋੜੇ ਨੂੰ ਫੰਦਾ ਕੇ ਹਾਥੀ ਵਾਲੇ ਪਾਸੇ ਲੈ ਕੇ ਗਏ ਨੇ, ਘੋੜੇ ਨੂੰ ਪ੍ਰੇਰ ਕੇ ਹਾਥੀ ਵਾਲੇ ਪਾਸੇ ਲੈ ਕੇ ਗਏ ਨੇ।
ਸੈਫ ਬਚਾਏ ਚਲਾਏ ਸੋ ਬਰਛਾ।
ਹੁਣ ਜਿਹੜਾ ਹਾਥੀ ਸੀ ਉਹਦੀ ਅੱਗੇ ਸੁੰਡ ਤੇ ਸੈਫ ਬੱਧੀ ਹੋਈ, ਤੇਗ ਬੱਧੀ ਹੋਈ ਸੀ, ਉਹਦੀ ਤੇਗ ਤੋਂ ਵੀ ਆਪਣਾ ਆਪ ਬਚਾਉਣਾ ਸੀ, ਕਿਉਂਕਿ ਉਹ ਫੇਰਦਾ ਸੀ, ਉਹ ਤੇਗ ਬੜੀ ਭਿਆਨਕ ਸੀ, ਜਿੱਧਰ ਚੱਲਦੀ ਸੀ ਵੱਢਦਾ ਹੀ ਜਾਂਦਾ ਸੀ। ਉਹਦੀ ਸੈਫ ਤੋਂ ਆਪਣਾ ਆਪ ਬਚਾ ਕੇ ਬਾਬਾ ਬਚਿੱਤਰ ਸਿੰਘ ਜੀ ਘੋੜਿਆਂ ਦੇ ਪੱਬਾਂ ਘੋੜਿਆਂ ਦੇ ਘੋੜੇ ਤੇ ਬੈਠੇ ਹੋਏ, ਰਕਾਬ ਦੇ ਪੈਰਾਂ ਦੇ ਰਕਾਬ ਦੇ ਵਿੱਚ ਪੈਰ ਪਾ ਕੇ ਪੱਬਾਂ ਭਰਨੇ ਹੋ ਕੇ ਪੂਰੇ ਜ਼ੋਰ ਦੇ ਨਾਲ
ਤਵਾ ਪੁਲਾ ਦੀ ਫੋਰਾ
ਔਰ ਬਰਛੇ ਦਾ ਵਾਰ ਕੀਤਾ ਤੇ ਫੁਲਾਦ ਦਾ ਤਵਾ ਬੱਧਾ ਹੋਇਆ ਸੀ ਸਿਰ ਦੇ ਉੱਤੇ ਹਾਥੀ ਦੇ, ਉਸ ਫੁਲਾਦ ਦੇ ਤਵੇ ਨੂੰ ਚੀਰ ਕੇ ਰੱਖ ਦਿੱਤਾ।
ਬਰਿਓ ਜਾਏ ਗਜ ਮਸਤਕ ਮੈਂ ਜਬ
ਔਰ ਫੁਲਾਦ ਦੇ ਉਸ ਤਵੇ ਨੂੰ ਚੀਰ ਕੇ ਬਾਬਾ ਬਚਿੱਤਰ ਸਿੰਘ ਦਾ ਬਰਛਾ ਹਾਥੀ ਦੇ ਸਿਰ ਦੇ ਵਿੱਚ ਜਾ ਕੇ ਧਸ ਗਿਆ। ਹਾਥੀ ਦੇ ਸਿਰ ਦੇ ਵਿੱਚ ਜਾ ਧਸਿਆ ਹੈ ਉਹ ਬਰਛਾ, ਫੁਲਾਦ ਦੇ ਉਸ ਤਵੇ ਨੂੰ ਚੀਰ ਕੇ ਵਿੱਚ ਜਾ ਵੜਿਆ ਹੈ।
ਪੁਨ ਕਰ ਜੁਗ ਕਰ ਜੋਰਾ,
ਕਹਿੰਦੇ ਜਦੋਂ ਵਿੱਚ ਵੜ ਗਿਆ ਨਾ ਪਿੱਛੋਂ ਦੋਵਾਂ ਹੱਥਾਂ ਦੇ ਨਾਲ ਫੜ ਕੇ ਬਾਬਾ ਬਚਿੱਤਰ ਸਿੰਘ ਜੀ ਜ਼ੋਰ ਨਾਲ ਹੋਰ ਵਿੱਚ ਨੂੰ ਧੱਕਦੇ ਨੇ, ਹੋਰ ਵਿੱਚ ਨੂੰ ਤਸਾਉਂਦੇ ਹਨ।
ਕਰਿਓ ਤਸਾਵਨ ਪਰਵਸ਼ਿਓ ਐਸੇ,
ਕਹਿੰਦੇ ਜਦੋਂ ਜ਼ੋਰ ਨਾਲ ਬਾਹਾਂ ਨਾਲ ਹੋਰ ਧਸਾ ਕੇ ਅੰਦਰ ਨੂੰ ਲੈਂਦੇ, ਬਰਛਾ ਕਹਿੰਦੇ ਅੰਦਰ ਨੂੰ ਇਸ ਤਰ੍ਹਾਂ ਧਸ ਕੇ ਜਾਂਦਾ ਹੈ ਉਸ ਹਾਥੀ ਦੇ ਮੱਥੇ ਨੂੰ ਚੀਰ ਕੇ।
ਉਪਮਾ ਕਹੋ ਬਣਾਈ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੇ ਮਨ ਚ ਉਪਮਾ ਆਉਂਦੀ ਹੈ, ਮੈਂ ਉਪਮਾ ਦੱਸਦਾ ਹਾਂ ਕਿ ਕਿਵੇਂ ਉਹ ਹਾਥੀ ਦੇ ਮੱਥੇ ਵਿੱਚ ਬਰਛਾ ਵੜ ਕੇ ਗਿਆ। ਕਹਿੰਦੇ ਮੈਂ ਹੁਣ ਉਪਮਾ ਦੱਸਦਾ ਹਾਂ।
ਕਰੌਂਚ ਸੈਲ ਮਹਿਜਮ ਸ਼ਿਵ ਨੰਦਨ,
ਕਹਿੰਦੇ ਇੱਕ ਕਰੌਂਚ ਨਾਮ ਦਾ ਸੈਲ ਪਰਬਤ ਹੋਇਆ, ਉਸ ਪਰਬਤ ਦੇ ਵਿੱਚ ਸ਼ਿਵ ਨੰਦਨ ਕਾਰਤਕੇ ਹੋਇਆ, ਕਾਰਤਕੇ ਸ਼ਿਵ ਦਾ ਲੜਕਾ, ਉਹਦੇ ਹੱਥ ਦੇ ਵਿੱਚ ਕਹਿੰਦੇ ਬਰਛਾ ਸੀ।
ਬਰਛੀ ਮਾਰ ਤਸਾਈ,
ਉਹਨੇ ਉਸ ਪਹਾੜ ਦੇ ਵਿੱਚ ਬਰਛੀ ਮਾਰ ਕੇ ਵਿੱਚ ਤਸਾ ਦਿੱਤੀ ਸੀ ਕਾਰਤਕੇ ਨੇ, ਬੜਾ ਸੂਰਮਾ ਆ ਕਾਰਤਕੇ ਸ਼ਿਵ ਜੀ ਦਾ ਪੁੱਤਰ। ਕਹਿੰਦੇ ਜਿਵੇਂ ਕਰੌਂਚ ਨਾਮ ਦੇ ਉਸ ਪਹਾੜ ਦੇ ਵਿੱਚ ਕਾਰਤਕੇ ਨੇ ਸ਼ਿਵ ਜੀ ਦੇ ਪੁੱਤਰ ਨੇ ਬਰਛੀ ਮਾਰ ਕੇ ਵਿੱਚ ਤਸਾ ਦਿੱਤੀ ਸੀ ਪਹਾੜ ਦੇ, ਕਹਿੰਦੇ ਇਸੇ ਤਰ੍ਹਾਂ ਦੀ ਉਪਮਾ ਮੇਰੇ ਮਨ ਵਿੱਚ ਆਉਂਦੀ ਹੈ ਕਿ ਅੱਜ ਬਾਬਾ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਦੇ ਵਿੱਚ ਬਰਛੀ ਮਾਰ ਕੇ ਵਿੱਚ ਤਸਾ ਦਿੱਤੀ ਹੈ।
ਬਾਸ਼ਕ ਕਿਦੋਂ ਬੇਗ ਫਨ ਦੀ ਰਗ,
ਕਹਿੰਦੇ ਜਾਂ ਇਸ ਤਰ੍ਹਾਂ ਕਹਿ ਲਈਏ ਬਾਸ਼ਕ ਨਾਗ, ਬਾਸ਼ਕ ਬਾਸ਼ਕ ਨਾਗ ਬੜਾ ਜ਼ਹਿਰੀਲਾ ਨਾਗ ਹੁੰਦਾ ਹੈ, ਕਹਿੰਦੇ ਇਸ ਤਰ੍ਹਾਂ ਕਹਿ ਲਈਏ ਜਿਵੇਂ ਬਾਸ਼ਕ ਨਾਗ ਬੜੇ ਵੇਗ ਨਾਲ ਆਪਣਾ ਫਣ ਪਸਾਰ ਕੇ ਵੱਡਾ।
ਬਿਨਤਾ ਸੁੱਤ ਕੇ ਤਰਾਸਾ,
ਬਿਨਤਾ ਸੁੱਤ ਕੌਣ ਹੈ? ਗਰੁੜ। ਕਹਿੰਦੇ ਗਰੁੜ ਜਿਹੜਾ ਉਹ ਸੱਪਾਂ ਦਾ ਦੁਸ਼ਮਣ ਹੈ, ਗਰੁੜ ਤੋਂ ਡਰ ਕੇ ਮਾਨੋ ਜਿਵੇਂ ਕੋਈ ਬਾਸ਼ਕ ਨਾਗ ਜਿਹਦਾ ਫਨ ਬੜਾ ਚੌੜਾ ਹੋਵੇ ਔਰ ਉਹ ਬੜੀ ਤੇਜ਼ੀ ਦੇ ਨਾਲ
ਦੇਖ ਅੰਦਰ ਗਿਰ ਪਿਖੇ ਪਰਵੇਸ਼ਾ,
ਉਹ ਕਿਸੇ ਖੁੱਡ ਦੇ ਵਿੱਚ ਵੜ ਜਾਂਦਾ ਹੈ ਜਾਂ ਕਿਸੇ ਪਹਾੜ ਦੀ ਰੰਦਰ ਵਿੱਚ ਵੜ ਜਾਂਦਾ ਹੈ। ਕਹਿੰਦੇ ਏਦਾਂ ਬਾਬਾ ਬਚਿੱਤਰ ਸਿੰਘ ਦਾ ਬਰਛਾ ਉਸ ਹਾਥੀ ਦੇ ਸਿਰ ਵਿੱਚ ਜਾ ਵੜਿਆ ਹੈ।
ਨਾ ਪੁਨ ਬਦਨ ਨਿਕਾਸਾ,
ਤੇ ਉਹ ਇੱਕ ਵਾਰੀ ਵਿੱਚ ਵੜ ਜਾਏ ਨਾ ਸੱਪ ਤੇ ਬਾਹਰ ਗਰੜ ਹੋਵੇ ਉਹ ਮੁੜ ਕੇ ਫਿਰ ਆਪਣਾ ਮੂੰਹ ਬਾਹਰ ਨਹੀਂ ਕੱਢਦਾ ਡਰ ਦੇ ਨਾਲ।
ਮਨੋ ਇੰਦਰ ਕਰ ਕ੍ਰੋਧ ਬਿਲੰਦਾ,
ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇੰਦਰ ਦੇਵਤਾ ਨੇ ਬੜੇ ਕ੍ਰੋਧ ਦੇ ਨਾਲ
ਲੀਨ ਰੁਦਰ ਤੇ ਸੂਲੰ,
ਸ਼ਿਵ ਜੀ ਦੇ ਕੋਲੋਂ ਤਰਸੂਲ ਲੈ ਲਿਆ ਤੇ ਉਹ ਤਰਸੂਲ ਲੈ ਕੇ
ਗਿਰ ਕੋ ਹਤਿਓ ਬਦਨ ਕੇ ਹਿਤਕਾਰ,
ਔਰ ਪਹਾੜ ਨੂੰ ਹੱਟਣ ਵਾਸਤੇ ਤੋੜਨ ਵਾਸਤੇ ਉਹਦੇ ਤੇ ਵਾਰ ਕੀਤਾ।
ਅਸੀਂ ਉਪਮਾ ਅਨੁਕੂਲ,
ਕਹਿੰਦੇ ਇਸ ਤਰ੍ਹਾਂ ਦੀ ਉਪਮਾ ਮੇਰੇ ਮਨ ਵਿੱਚ ਆਉਂਦੀ ਹੈ ਕਿ ਬਾਬਾ ਬਚਿੱਤਰ ਸਿੰਘ ਦਾ ਵੀ ਬਰਛਾ ਉਸੇ ਤਰੀਕੇ ਨਾਲ ਇਸ ਹਾਥੀ ਮਸਤ ਹਾਥੀ ਦੇ ਮੱਥੇ ਨੂੰ ਚੀਰ ਕੇ ਵਿੱਚ ਜਾ ਵੜਿਆ ਹੈ।
ਪੁਨ ਤੋ ਮਰਕੋ ਦੋਨੋ ਕਰ ਸੋ,
ਕਹਿੰਦੇ ਦੋਹਾਂ ਹੱਥਾਂ ਨਾਲ ਪਹਿਲਾਂ ਤਾਂ ਵਿੱਚ ਨੂੰ ਤਸਾ ਦਿੱਤੀ ਹੈ ਬਰਛੀ, ਵਾਹਵਾ ਅੱਗੇ ਨੂੰ ਤਸਾ ਦਿੱਤੀ ਹੈ। ਉਹ ਨਾਗਣੀ ਸੀ, ਨੇਜਾ ਕਹਿੰਦੇ ਨੇ ਉਹਨੂੰ, ਉਹ ਨਾਗਣੀ ਅੱਜ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਏਮਾਨ ਹੈ, ਜਿਸ ਨਾਗਣੀ ਨਾਲ ਬਾਬਾ ਬਚਿੱਤਰ ਸਿੰਘ ਨੇ ਇਸ ਮਸਤ ਹਾਥੀ ਦਾ ਸ਼ਿਕਾਰ ਕੀਤਾ ਸੀ, ਇਹਨੂੰ ਮਾਰਿਆ ਸੀ, ਉਹ ਨਾਗਣੀ ਅੱਜ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਸ਼ਾਮ ਨੂੰ ਉਹਦੇ ਦਰਸ਼ਨ ਕਰਾਏ ਜਾਂਦੇ ਨੇ ਤੇ ਉਹਨੂੰ ਨੇਜਾ ਵੀ ਕਹਿ ਦਿੰਦੇ ਨੇ। ਕਹਿੰਦੇ ਇਸ ਪ੍ਰਕਾਰ ਨਾਲ ਦੋਹਾਂ ਹੱਥਾਂ ਦੇ ਨਾਲ ਨੇਜਾ ਕਹਿੰਦੇ ਫਿਰ ਬਾਹਰ ਨੂੰ ਪੁੱਟਿਆ ਹੈ।
ਬਲ ਤੇ ਬਹੁ ਚਕਚੋਰਾ,
ਬਲ ਨਾਲ ਇੱਕ ਵਾਰੀ ਚਕਚੋੜ ਦਿੱਤਾ, ਚੰਗੀ ਤਰ੍ਹਾਂ ਚਕਚੋੜ ਕੇ ਹਾਥੀ ਨੂੰ ਚੰਗੀ ਤਰ੍ਹਾਂ ਪੀੜਾ ਦਿੱਤੀ ਹੈ।
ਖੈਚ ਨਿਕਾਸਿਓ ਸ਼ਰੋਨਤ ਲਿਪਟਿਓ,
ਫਿਰ ਖਿੱਚ ਕੇ ਬਾਹਰ ਕੱਢਿਆ ਤੇ ਜਦੋਂ ਬਾਹਰ ਕੱਢਿਆ ਤੇ ਲਹੂ ਨਾਲ ਭਿੱਜਿਆ ਹੋਇਆ ਹੈ ਉਹ ਸਾਰਾ ਬਰਛਾ।
ਕੀ ਨਸ ਆਪਣੀ ਓਰਾ,
ਔਰ ਖਿੱਚ ਕੇ ਆਪਣੇ ਵੱਲ ਕਰ ਲਿਆ ਬਾਬਾ ਬਚਿੱਤਰ ਸਿੰਘ ਜੀ ਨੇ।
ਬਰਛਾ ਲਗਤ ਚਿੰਗਾਰਿਓ ਦੀਰਗ,
ਹੁਣ ਜਦੋਂ ਬਰਛਾ ਵੱਜਾ, ਬਚਿੱਤਰ ਸਿੰਘ ਦਾ ਮਾਰਿਆ ਬਰਛਾ ਹੈ, ਇਹੋ ਜੇ ਜ਼ੋਰ ਨਾਲ ਵੱਜਾ ਕਿ ਹਾਥੀ ਚਿੰਗਾੜਨ ਲੱਗਾ, ਪਾਗਲ ਹੋ ਗਿਆ, ਇਕਦਮ ਹਾਥੀ ਪਾਗਲ ਹੋ ਗਿਆ।
ਕੁੰਚਰ ਸੀਸ ਨਿਵਾਇਓ,
ਕਹਿੰਦੇ ਜਦੋਂ ਉਹਨੇ ਬਰਛਾ ਬਚਿੱਤਰ ਸਿੰਘ ਨੇ ਬਾਹਰ ਕੱਢਿਆ, ਉਹਨੇ ਆਪਣਾ ਸਿਰ ਨਵਾਇਆ ਥੱਲੇ ਨੂੰ, ਉਹਨੇ ਆਪਣਾ ਸਿਰ ਥੱਲੇ ਨੂੰ ਝੁਕਾਇਆ ਹੈ।
ਜਨ ਗੁਰ ਸਿੱਖ ਕੋ ਬੰਧਨ ਠਾਨਿਓ,
ਮਾਨੋ ਉਸ ਹਾਥੀ ਨੇ ਝੁੱਕ ਕੇ ਬਾਬੇ ਬਚਿੱਤਰ ਸਿੰਘ ਨੂੰ ਮੱਥਾ ਟੇਕਿਆ ਹੋਵੇ, ਸਿਰ ਥੱਲੇ ਨੂੰ ਕੀਤਾ। ਸਿਰ ਥੱਲੇ ਨੂੰ ਕੀਤਾ ਜਦੋਂ ਬਰਛਾ ਖਿੱਚਿਆ ਨਾ ਬਾਹਰ, ਉਹਦਾ ਸਿਰ ਥੱਲੇ ਨੂੰ ਆਇਆ। ਕਹਿੰਦੇ ਮਨ ਨੂੰ ਝੁੱਕ ਕੇ ਬਾਬੇ ਬਚਿੱਤਰ ਸਿੰਘ ਨੂੰ ਉਹਨੇ ਮੱਥਾ ਟੇਕਿਆ ਹੋਵੇ,
ਮੈਂ ਭੁੱਲਿਓ ਤੇ
ਮਾਫੀ ਮੰਗਦਾ ਹੋਵੇ ਕਿ ਮੈਂ ਤਾਂ ਭੁੱਲ ਕੇ ਇੱਧਰ ਆ ਗਿਆ, ਮੈਨੂੰ ਮਾਫ ਕਰ ਦਿਆ ਜੇ, ਇਹ ਮਾਫੀ ਮੰਗਦਾ ਹੋਵੇ। ਕਹਿੰਦੇ ਮਾਨੋ ਮਸਤ ਹਾਥੀ,
ਨਿਕਸਿਓ ਤੋ ਮਰ ਮਸਤਕ ਤੇ ਜਬ,
ਜਦੋਂ ਉਹਦੇ ਮੱਥੇ ਵਿੱਚੋਂ ਬਰਛਾ ਬਾਹਰ ਨਿਕਲਿਆ,
ਹਟ ਪਾਛੈ ਮੁਖ ਮੋਰਾ,
ਪਿਛਾਂ ਨੂੰ ਹਟ ਗਿਆ, ਪਿਛਾਂ ਨੂੰ ਵਾਪਸ ਮੂੰਹ ਮੋੜ ਲਿਆ ਉਹਨੇ।
ਪੁਨ ਬਚਿੱਤਰ ਸਿੰਘ ਚੋਬਤ ਨੇ,
ਜਦੋਂ ਪਿਛਾਂ ਨੂੰ ਮੁੜਿਆ, ਪਹਿਲਾਂ ਤਾਂ ਉਹ ਪਿੱਛੋਂ ਬਰਛੀਆਂ ਮਾਰ ਮਾਰ ਟੋਰਦੇ ਸੀ ਹਾਥੀ ਨੂੰ, ਲੋਹਗੜ ਵੱਲ ਲੈ ਕੇ ਆਉਂਦੇ ਸੀ, ਹੁਣ ਦਾਲ ਲੱਗ ਗਿਆ ਬਚਿੱਤਰ ਸਿੰਘ ਦਾ। ਬਾਬਾ ਬਚਿੱਤਰ ਸਿੰਘ ਨੇ ਜਦੋਂ ਹਾਥੀ ਨੇ ਮੂੰਹ ਮੋੜਿਆ ਨਾ, ਪਿੱਛੋਂ ਬਰਛਾ ਮਾਰ ਕੇ ਉਹਨੂੰ ਟੋਰਨਾ ਸ਼ੁਰੂ ਕੀਤਾ, ਹੁਣ ਤੂੰ ਲੱਗ ਅੱਗੇ। ਹੁਣ ਪਹਾੜੀਏ ਜਿੰਨੇ ਸੀ ਜਿਹੜੇ ਉਹਦੇ ਪਿੱਛੇ ਪਿੱਛੇ ਆਉਂਦੇ ਸੀ, ਉਹ ਹਾਥੀ ਦੇ ਅੱਗੇ ਅੱਗੇ ਲੱਗ ਕੇ ਦੌੜਨ ਲੱਗ ਪਏ। ਪਿੱਛੋਂ ਬਚਿੱਤਰ ਸਿੰਘ ਹਾਥੀ ਨੂੰ ਬਰਛਾ ਮਾਰ ਕੇ ਚੋਬ ਮਾਰ ਕੇ ਟੋਰਨ ਲੱਗ ਪਿਆ।
ਰਿਸਿਓ ਦੁਰਦ ਤਬ ਕੋਰਾ,
ਤੇ ਹਾਥੀ ਬੜੇ ਕ੍ਰੋਧ ਵਿੱਚ ਆਇਆ, ਪਾਗਲ ਹੋ ਗਿਆ, ਬੁਖਲਾ ਗਿਆ।
ਬਹਿਤ ਰੁਦਰ ਕੀ ਧਾਰ ਬਡੇਰੀ,
ਮੱਥੇ ਵਿੱਚੋਂ ਦੇ ਲਹੂ ਦੀਆਂ ਤਤੀਰੀਆਂ ਵਗ ਰਹੀਆਂ ਹਨ।
ਚਟਤ ਸੁੰਡ ਫਿਰ ਫੇਰੀ,
ਔਰ ਚਟਕ ਕੇ ਸੁੰਡ ਫੇਰਦਾ, ਦਰਦ ਹੁੰਦੀ ਹੈ ਨਾ ਮੱਥੇ ਵਿੱਚ, ਫਿਰ ਸੁੰਡ ਫੇਰਦਾ ਸੱਜੇ ਖੱਬੇ ਇੱਧਰ ਨੂੰ ਕਰਕੇ।
ਜੇ ਤੋਮਰ ਕੋ ਚੋਕਤ ਨੇੜੇ,
ਤੇ ਜਿਹੜੇ ਨੇੜੇ ਨੇੜੇ ਉਹਨੂੰ ਬਰਛੀਆਂ ਪ੍ਰੇਰ ਪ੍ਰੇਰ ਕੇ ਅੱਗੇ ਲੈ ਕੇ ਆ ਰਹੇ ਸਨ।
ਤਿੰਨ ਕੌ ਮਾਰਤ ਗੇਰੀ,
ਉਹਨਾਂ ਨੂੰ ਵੱਢ ਵੱਢ ਸੁੱਟੀ ਜਾਂਦਾ, ਹੁਣ ਆਪਣੇ ਸਾਥੀਆਂ ਨੂੰ ਜਿਹੜੇ ਨੂੰ ਲੈ ਕੇ ਆ ਰਹੇ ਸੀ, ਉਹਨਾਂ ਨੂੰ ਵੱਢ ਵੱਢ ਸੁੱਟੀ ਜਾਂਦਾ ਆਪਣੀ ਸੈਫ ਨਾਲ।
ਭਇਓ ਬੇਬਸ ਬਹੁ ਪਰੇ ਪਹਾੜੀ,
ਬੇਬਸ ਹੋ ਗਏ ਪਹਾੜੀਏ, ਔਰ ਹਜ਼ਾਰਾਂ ਦੀ ਗਿਣਤੀ ਵਿੱਚ ਪਹਾੜੀਆਂ ਨੂੰ ਇਸ ਹਾਥੀ ਨੇ ਮਾਰ ਲਤਾੜਿਆ ਹੈ।
ਸੈਫ ਪ੍ਰਹਾਰਤ ਹਾਥੀ,
ਔਰ ਸੈਫ ਦਾ ਪ੍ਰਹਾਰ ਕਰਦਿਆਂ ਉਹਨਾਂ ਨੂੰ ਭਜਾ ਦਿੱਤਾ। ਜਿਹੜੇ ਲੋਹਗੜ ਵੱਲ ਵਧੇ ਆਉਂਦੇ ਸੀ, ਹੁਣ ਪਿਛਾਂ ਨੂੰ ਦੌੜ ਪਏ ਹਾਥੀ ਦੇ ਅੱਗੇ ਲੱਗ ਕੇ, ਹਾਥੀ ਉਹਨਾਂ ਨੂੰ ਭਾਜੜ ਪਾ ਕੇ ਸੱਜੇ ਖੱਬੇ ਖੰਡਾਰਦਾ ਜਾ ਰਿਹਾ।
ਚਿੰਗਾਰਤ ਅਰ ਫੇਰਤ ਬਲ ਤੇ,
ਚਿੰਗਾੜਦਾ ਹੈ ਔਰ ਬੜੇ ਬਲ ਦੇ ਨਾਲ ਆਪਣੀ ਸੁੰਡ ਨੂੰ ਫੇਰਦਾ ਹੈ।
ਕਤਲ ਕਰੇ ਨਿਜ ਸਾਥੀ,
ਆਪਣੇ ਹੀ ਕਈ ਸਾਥੀ ਇਹਨੇ ਮਾਰ ਦਿੱਤੇ ਹਨ।
ਭਇਓ ਸਥਾਰ ਸੈਫ ਤੇ ਕਾਟਤ,
ਕਹਿੰਦੇ ਸੱਥਰ ਵਿੱਚ ਗਏ ਢੇਰ ਲੱਗ ਗਏ ਸੈਫ ਦੇ ਨਾਲ।
ਪਰ ਉਹ ਰੌਰ ਤਬ ਭਾਰਾ,
ਬੜਾ ਰੌਲਾ ਪੈ ਗਿਆ।
ਸਹਿਤ ਸਿੰਘ ਕੁਛ ਸਤਿਗੁਰ ਹੇਰੇ,
ਔਰ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੰਘਾਂ ਸਮੇਤ ਵੇਖ ਰਹੇ ਸਨ।
ਭਇਓ ਆਨੰਦ ਉਧਾਰਾ,
ਕਲਗੀ ਵਾਲੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਦਸਵੇਂ ਪਾਤਸ਼ਾਹ ਬੜੇ ਖੁਸ਼ ਹੋਏ, ਕਹਿੰਦੇ ਸਵਾਸ਼ ਹੈ ਬਚਿੱਤਰ ਸਿੰਘ ਦੇ, ਸਵਾਸ਼ ਹੈ।
ਪ੍ਰੇਰਤ ਘਣੇ ਮੋਰ ਬੇ ਗਜ ਕੋ,
ਜਿਹੜੇ ਹਾਥੀ ਨੂੰ ਪ੍ਰੇਰਨ ਵਾਸਤੇ ਨਾ ਮੋੜ ਮੋੜ ਕੇ ਉਹਨੂੰ ਮੋੜਨਾ ਚਾਹੁੰਦੇ ਨੇ ਨਾਲ ਦੇ ਉਹਦੇ ਬੰਦੇ, ਪਰ ਹਾਥੀ ਹੁਣ ਪਿੱਛੇ ਨਹੀਂ ਮੁੜਦਾ।
ਜਹ ਦੇਖਤ ਨਿਜ ਨੇੜੇ,
ਜਿਹਨੂੰ ਆਪਣੇ ਨੇੜੇ ਵੇਖਦਾ ਹੈ।
ਰਿਸ ਤੇ ਸੁੰਡ ਫੇਰ ਤੋ ਮਾਰ,
ਗੁੱਸੇ ਨਾਲ ਆਪਣੀ ਸੁੰਡ ਫੇਰਦਾ ਤੇ ਮਾਰ ਦਿੰਦਾ ਹੈ।
ਸੈਫ ਸਾਥ ਗਨ ਗੇਰੇ,
ਆਪਣੀ ਉਸ ਸੈਫ ਦੇ ਨਾਲ ਕਈ ਪਹਾੜੀਏ ਮਾਰ ਦਿੱਤੇ ਨੇ।
ਰਹੋ ਖਾਲਸਾ ਮਾਰਨ ਤੇ ਕਿਤ
ਤੇ ਖਾਲਸੇ ਨੂੰ ਤਾਂ ਇਹਨੇ ਕੀ ਮਾਰਨਾ ਸੀ
ਇੱਕ ਮਤੰਗ ਹੀ ਮਾਰੇ
ਕਹਿੰਦੇ ਹਾਥੀ ਕੱਲਾ ਹੀ ਮਾਰਦਾ ਜਾ ਰਿਹਾ ਸਾਰਿਆਂ ਨੂੰ ਖਾਲਸੇ ਨਾਲ ਹੁਣ ਖਾਲਸਾ ਬਹਿ ਗਿਆ ਸ਼ਾਂਤ ਹੋ ਕੇ ਹਾਥੀ ਇਹਨਾਂ ਨੂੰ ਮਾਰਦਾ ਜਾ ਰਿਹਾ
ਜਿੱਤ ਦਿਸ਼ ਦੌਰ ਪਰਤ ਹੈ ਕਾਟ
ਜਿੱਧਰ ਨੂੰ ਦੌੜ ਕੇ ਜਾਂਦਾ ਵੱਢਦਾ ਹੀ ਜਾਂਦਾ ਹੈ
ਭਾਜਤ ਜਾਤ ਅਗਾਰ
ਤੇ ਜਿਹੜੇ ਪਹਾੜੀਏ ਨੇ ਅੱਗੇ ਲੱਗ ਕੇ ਭੱਜੇ ਜਾਂਦੇ ਨੇ
ਪੈਰਨ ਸੌਦਰ ਕਰ ਗਨ ਮਾਰ
ਕਈਆਂ ਨੂੰ ਪੈਰਾਂ ਥੱਲੇ ਦਲ ਕੇ ਦਰੜ ਕੇ ਮਾਰ ਦਿੱਤਾ ਹੈ
ਸੈਫ ਸੰਗ ਬਹੁ ਕੱਟ
ਕਈਆਂ ਨੂੰ ਸੈਫ ਨਾਲ ਕੱਟ ਦਿੱਤਾ ਹੈ
ਯਤਨ ਹਟਾਵਨ ਕੋ ਕਰ ਹਾਰ
ਇਹਨੂੰ ਹਟਾਉਣ ਦੇ ਯਤਨ ਕਰ ਕਰਕੇ ਪਹਾੜੀਏ ਹਾਰ ਗਏ
ਹਟਿਓ ਨਾ ਕੇਤਕ ਡਾਟੇ
ਤੇ ਕਹਿੰਦੇ ਕਈਆਂ ਨੂੰ ਇਹਨੇ ਕੱਟ ਸੁੱਟਿਆ ਪਰ ਇਹ ਹਟਿਆ ਨਹੀਂ
ਤਬ ਬਚਿੱਤਰ ਸਿੰਘ ਪੇਲਤ ਪਾਛਾ
ਬਚਿੱਤਰ ਸਿੰਘ ਪਿੱਛੇ ਲੱਗਾ ਹੋਇਆ ਹਾਥੀ ਦੇ ਮਾਰ ਮਾਰ ਉਹਨੂੰ ਨੇਜਾ ਅੱਗੇ ਨੂੰ ਟੋਰਦੇ ਹਨ
ਤੋਮਰ ਅਣੀ ਪਰਹਾਰਾ
ਤੋਮਰ ਦੀ ਅਣੀ ਜਿਹੜੀ ਆ ਉਹ ਮਾਰ ਕੇ ਉਹਨੂੰ ਟੋਰਦੇ ਹਨ
ਤਿਉ ਤਿਉ ਬੇਗ ਜਾਤ ਕਰ ਆਗੇ
ਬਚਿੱਤਰ ਸਿੰਘ ਜੀ ਘੋੜੇ ਤੇ ਬੈਠੇ ਹੋਏ ਪਿੱਛੇ ਉਹਨੂੰ ਬਰਛੀ ਮਾਰਦੇ ਨੇ ਜਿਵੇਂ ਬਰਛੀ ਮਾਰਦੇ ਨੇ ਹੋਰ ਤੇਜ਼ੀ ਨਾਲ ਹਾਥੀ ਦੌੜਦਾ ਹੈ
ਘਨੇ ਪਹਾੜੀ ਮਾਰ
ਏਦਾਂ ਬਹੁਤ ਸਾਰੇ ਪਹਾੜੀਏ ਮਾਰ ਦਿੱਤੇ ਹਨ
ਪਰ ਉਹ ਪੁੱਠੋ ਘਰ ਕੇ ਮਾਰਤ
ਕਹਿੰਦੇ ਇਸ ਤਰ੍ਹਾਂ ਦਾ ਪੁੱਠਿਆ ਹੀ ਆਪਣੇ ਘਰਦਿਆਂ ਨੂੰ ਹੀ ਮਾਰਨ ਲੱਗ ਪਿਆ ਹਾਥੀ
ਜਸਵਾਰਨ ਕੋ ਹਾਥੀ
ਕਹਿੰਦੇ ਜਸਵਾਲੀਆਂ ਦਾ ਹਾਥੀ ਉਹਨਾਂ ਨੂੰ ਹੀ ਮਾਰਨ ਲੱਗ ਪਿਆ
ਅਬ ਲੋਕ ਕਹਿਵਤ ਹੈ ਗਿਰਨ ਮੈਂ
ਕਹਿੰਦੇ ਹਾਲੇ ਤੱਕ ਵੀ ਪਹਾੜੀਆਂ ਦੇ ਪਹਾੜੀ ਜਿਹੜੇ ਲੋਕ ਨੇ ਨਾ ਉਹਨਾਂ ਵਿੱਚ ਇੱਕ ਮੁਹਾਵਰਾ ਚੱਲ ਪਿਆ ਉਸ ਦਿਨ ਤੋਂ ਬਾਅਦ ਕਹਿੰਦੇ ਜਸਵਾਲੀਆਂ ਦਾ ਹਾਥੀ ਉਲਟਾ ਆਪਣਿਆਂ ਨੂੰ ਹੀ ਮਾਰਦਾ ਇਹ ਕਹਾਵਤ ਅੱਜ ਵੀ ਪਹਾੜੀਆਂ ਦੇ ਜਿਹੜੇ ਪੁਰਾਣੇ ਪਹਾੜੀਏ ਉਹਨਾਂ ਵਿੱਚ ਅੱਜ ਵੀ ਇਹ ਚੱਲਦੀ ਹੈ ਕਹਿੰਦੇ ਉਸ ਦਿਨ ਤੋਂ ਬਾਅਦ ਇਹ ਕਹਾਵਤ ਉਹਨਾਂ ਵਿੱਚ ਮੁਹਾਵਰਾ ਉਹਨਾਂ ਵਿੱਚ ਚੱਲ ਪਿਆ
ਮਿਲ ਮਿਲ ਬੋਲਤ ਸਾਥੀ
ਕਿ ਪਹਾੜੀਆਂ ਦਾ ਹਾਥੀ ਮੁੜ ਕੇ ਆਪਣਿਆਂ ਨੂੰ ਮਾਰੇ ਏਦਾਂ ਦਾ ਮੁਹਾਵਰਾ ਹੈ ਕਿ ਜਸਵਾਲੀਆਂ ਦਾ ਹਾਥੀ ਮੁੜ ਕਿੜ ਆਪਣਿਆਂ ਨੂੰ ਹੀ ਮਾਰੇ ਇਹ ਕਹਾਵਤ ਹਾਲੇ ਤੱਕ ਉੱਥੇ ਚੱਲਦੀ ਹੈ
ਹਤੇ ਹਜ਼ਾਰੋਂ ਗਿਰ ਨਰ ਕੁੰਚਰ
ਇਹਦਾ ਸੈਂਕੜਿਆਂ ਦੀ ਗਿਣਤੀ ਚ ਹਾਥੀ ਨੇ ਪਹਾੜੀਏ ਮਾਰ ਦਿੱਤੇ
ਗੁਰ ਕੀ ਵਿਜੈ ਕਰੰਤਾ
ਸਤਿਗੁਰਾਂ ਦੀ ਜਿੱਤ ਹੋ ਰਹੀ ਹੈ
ਲੋਚਨ ਲਾਲ ਚਿੰਗਾਰ ਪੁਕਾਰ
ਅੱਖਾਂ ਲਾਲ ਨੇ ਹਾਥੀ ਦੀਆਂ ਚਿੰਗਾੜਦਾ ਹੋਇਆ ਪੈਂਦਾ ਹੈ
ਸੁੰਡ ਪ੍ਰਚੰਡ ਪਰਮੰਤਾ
ਬੜੀ ਬਲੀ ਸੁੰਡ ਆ ਔਰ ਉਹਨੂੰ ਬੜੇ ਪ੍ਰਚੰਡ ਰੂਪ ਦੇ ਵਿੱਚ ਭਰਮਾ ਕੇ ਵੱਢਦਾ ਜਾ ਰਿਹਾ ਜਿੱਧਰ ਜਾਂਦਾ ਪਹਾੜੀਆਂ ਨੂੰ ਕੱਟਦਾ ਚੱਲਿਆ ਜਾ ਰਿਹਾ ਪਿੱਛੇ ਬਚਿੱਤਰ ਸਿੰਘ ਲੱਗਾ ਹੋਇਆ ਬਰਛਾ ਲੈ ਕੇ ਅੱਗੇ ਅੱਗੇ ਉਹਨੂੰ ਟੋਰੀ ਜਾ ਰਹੇ ਨੇ ਇਸ ਪ੍ਰਕਾਰ ਨਾਲ ਬਾਬਾ ਬਚਿੱਤਰ ਸਿੰਘ ਜੀ ਨੇ ਝੂਲਦੇ ਹੋਏ ਮਸਤ ਹਾਥੀ ਨੂੰ ਮਾਰਿਆ ਔਰ ਇਹ ਹਾਥੀ ਕੇਵਲ ਜ਼ਖਮੀ ਨਹੀਂ ਸੀ ਕੀਤਾ ਹਜ਼ਾਰਾਂ ਪਹਾੜੀਆਂ ਨੂੰ ਮਾਰ ਕੇ ਜਦੋਂ ਇਹ ਜੰਗਲ ਨੂੰ ਚਲਾ ਗਿਆ ਤੇ ਉੱਥੇ ਜਾ ਕੇ ਇਹਦੀ ਮੌਤ ਹੋ ਗਈ ਇਹੋ ਜੇ ਬਹਾਦਰੀ ਨਾਲ ਇਹੋ ਜਿਹੀ ਸੂਰਬੀਰਤਾ ਨਾਲ ਬਾਬਾ ਬਚਿੱਤਰ ਸਿੰਘ ਜੀ ਲੜੇ ਹੋਰ ਭਾਈ ਉਦੇ ਸਿੰਘ ਜੀ ਦੀ ਕਥਾ ਕਿ ਕਿਵੇਂ ਕੇਸਰੀ ਚੰਦ ਨੂੰ ਮਾਰ ਕੇ ਉਹਦਾ ਸਿਰ ਵੱਢ ਕੇ ਲਿਆ ਰਹੇ ਨੇ ਉਹ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਵਾਹਿਗੁਰੂ